ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਲਿਆਗਰ ਪ੍ਰਗਟ ਸੁਬਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਭਉ ਮਨ ਹੈ ਤੁਮ ਮਲਿਆਗਰ ਪ੍ਰਗਟ ਸੁਵਾਸ ਧਰੂ ਪ੍ਰਹਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪਰਗਾਸ ਜਹਿ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਧਰੂ ਪ੍ਰਹਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪਰਗਾਸ ਜਿਹ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਭੱਟ ਕੀਰਤ ਸਾਹਿਬ ਜੀ ਦੀ ਰਸਨਾ ਤੋਂ ਧੰਨ ਗੁਰੂ ਰਾਮਦਾਸ ਜੀ ਦੀ ਉਸਤਤੀ ਵਿੱਚ ਉਚਾਰਨ ਕੀਤੇ ਹੋਏ ਸਵੱਈਏ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ, ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਸਿਮਰ ਕੇ ਸੇਵ ਕੇ ਧੰਨ ਗੁਰੂ ਰਾਮਦਾਸ ਜੀ ਨੇ ਨਾਮ ਦਾ ਪਦਾਰਥ ਪ੍ਰਾਪਤ ਕੀਤਾ ਹੈ ਔਰ ਦਿਨ ਰਾਤ ਹਰੀ ਚਰਨਾਂ ਵਿੱਚ ਗੁਰੂ ਰਾਮਦਾਸ ਜੀ ਨੇ ਆਪਣਾ ਟਿਕਾਣਾ ਬਣਾ ਲਿਆ ਤੇ ਉਸ ਨਾਮ ਪਦਾਰਥ ਦੀ ਬਦੌਲਤ ਅਨੇਕਾਂ ਸਿੱਖ ਸੰਗਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਭਾਉ ਇੱਥੇ ਭਉ ਦਾ ਅਰਥ ਕਰਾਂਗੇ ਨਿਰਮਲ ਭਉ ਅਦਬ ਅਤੇ ਭਾਏ ਨਿਰਮਲ ਭਉ ਵਿਚ ਰਹਿ ਕੇ ਪ੍ਰੇਮ ਨਾਲ ਉਨ੍ਹਾਂ ਨੂੰ ਸਵੀਕਾਰ ਕਰਦੀਆਂ ਨੇ ਤੇ ਸਿੱਖ ਸੰਗਤ ਕਹਿ ਰਹੀ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਦੀ ਸੁਗੰਧੀ ਇਤਨੀ ਠੰਡੀ ਔਰ ਮਿੱਠੀ ਹੈ ਜਿਵੇਂ ਮਾਲਿਆ ਪਰਬਤ ਦੇ ਉਪਰ ਚੰਦਨ ਦੀ ਮਹਿਕ ਹੋਵੇ। ਜਿਸ ਪ੍ਰਭੂ ਨਾਮ ਜਪ ਕੇ ਧਰੂ ਪ੍ਰਹਿਲਾਦ ਕਬੀਰ ਔਰ ਤਰਲੋਚਨ ਜੀ ਦੇ ਅੰਦਰ ਪ੍ਰਗਾਸ ਹੋਇਆ ਹੈ ਉਸੇ ਹੀ ਪ੍ਰਭੂ ਕਾ ਰੂਪ ਨੇ ਗੁਰੂ ਰਾਮਦਾਸ ਸੰਤਾਂ ਨੂੰ ਸਹਾਰਾ ਦੇਣ ਵਾਲੇ ਤੇ ਜਿਸ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤਿਆਂ ਅੰਦਰ ਪੂਰਨ ਤੌਰ ਤੇ ਆਨੰਦ ਖੇੜਾ ਬਣ ਜਾਂਦਾ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਸਕੀਏ। ਧੰਨ ਗੁਰੂ ਰਾਮਦਾਸ ਆਪ ਹੀ ਕਿਰਪਾਲੂ ਜੀ ਮਿਹਰ ਕਰਨ ਵਿੱਚ ਵਰਤ ਕੇ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਸਾਧ ਸੰਗਤ ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਮੁਤਲਕ ਹਰ ਰੋਜ਼ ਪਤ ਸਾਹਿਬਾਨ ਜੀ ਦੀ ਰਸਨਾ ਤੋਂ ਕਿਰਪਾਲੂ ਦਾਤਾ ਜੀ ਦੇ ਗੁਣ ਔਰ ਉਹਨਾਂ ਦੇ ਆਤਮਕ ਜੀਵਨ ਨੂੰ ਜੋ ਗੁਰੂ ਜੀ ਨੇ ਕਿਰਪਾ ਕਰਕੇ ਪੱਟਾਂ ਨੂੰ ਜਣਾਇਆ ਉਸ ਅਨੁਸਾਰ ਉਹ ਦਿਨ ਰਾਤ ਗੁਰੂ ਕੀ ਸਿਫਤ ਪੈ ਕਰਦੇ। ਧੰਨ ਗੁਰੂ ਰਾਮਦਾਸ ਜੀ ਦੇ ਸਬੰਧੀ ਅੱਜ ਭੱਟ ਜੀ ਕਹਿ ਰਹੇ ਨੇ ਕਿ ਆਪ ਜੀ ਨੇ ਗੁਰੂ ਨੂੰ ਸੇਵ ਕੇ ਪਦਾਰਥ ਪ੍ਰਾਪਤ ਕੀਤਾ ਹੈ। ਇੱਥੇ ਸ਼ਬਦ ਉਹਨਾਂ ਨੇ ਕੇਵਲ ਪਦਾਰਥ ਵਰਤਿਆ ਹੈ। ਹੁਣ ਪਦਾਰਥ ਦਾ ਆਖਰੀ ਅਰਥ ਇਹ ਸੰਸਾਰਕ ਪਦਾਰਥ ਨਹੀਂ, ਕੇਵਲ ਜ਼ਮੀਨ ਪੈਸਾ ਐਸ਼ਵਰਜ਼ ਮਹਿਲ ਮਾੜੀਆਂ ਸੰਸਾਰ ਦੇ ਸੁਖ ਇਹ ਪਦਾਰਥ ਕੇਵਲ ਨਹੀਂ, ਅਸਲ ਵਿੱਚ ਸਹੀ ਪਦਾਰਥ ਹੈ ਪਰਮੇਸ਼ਵਰ ਜੀ ਦਾ ਨਾਮ। ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਨਾਮ ਦੇ ਪਦਾਰਥ ਦੀ ਪ੍ਰਾਪਤੀ ਕੀਤੀ ਹੈ। ਪਿਛਲੇ ਦਿਨੀ ਆਪਾਂ ਇਹ ਵੀ ਵਾਚਦੇ ਆਏ ਹਾਂ ਕਿ ਧੰਨ ਗੁਰੂ ਰਾਮਦਾਸ ਜੀ ਨੇ ਸ਼ਬਦ ਨੂੰ ਕਮਾਇਆ, ਜਿਨ ਸ਼ਬਦ ਕਮਾ ਕੇ ਪਰਮ ਪਦ ਦੀ ਪ੍ਰਾਪਤੀ ਕੀਤੀ। ਪਦਾਰਥ ਤੇ ਪਰਮ ਪਦ, ਪਿਛਲੇ ਦਿਨਾਂ ਤੋਂ ਸ਼ਬਦ ਚੱਲ ਰਿਹਾ ਸੀ ਪਰਮ ਪਦ, ਤੇ ਅੱਜ ਮੇਰਾ ਖਿਆਲ ਜੇ ਦੇ ਅਰਥ ਇਹ ਵੀ ਟੁਕਾ ਟੁਕਦੇ ਨੇ ਕਿ ਉਹ ਪਰਮ ਪਦ ਉਹ ਪਦਾਰਥ ਉਹ ਰੁਤਬਾ ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਕਿਰਪਾਲੂ ਜੀ ਦੀ ਸੇਵਾ ਕਰਕੇ ਪ੍ਰਾਪਤ ਕੀਤਾ ਹੈ। ਵੈਸੇ ਚਾਰ ਪਦਾਰਥਾਂ ਦੀ ਗਿਣਤੀ ਕੀਤੀ ਗਈ ਹੈ ਬਾਣੀ ਵਿੱਚ। ਆਪ ਜੀ ਇਹਨਾਂ ਚਾਰ ਪਦਾਰਥਾਂ ਦੇ ਸੰਬੰਧੀ ਸਰਵਣ ਵੀ ਕਰਦੇ ਹੋ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੇ ਤਾਂ ਸੁਖਮਨੀ ਸਾਹਿਬ ਵਿੱਚ ਇਹਨਾਂ ਪਦਾਰਥਾਂ ਦੀ ਪ੍ਰਾਪਤੀ ਦਾ ਵਸੀਲਾ ਬਾਹਰ ਦੀਆਂ ਕਿਰਿਆਵਾਂ ਨੂੰ ਕਰਮ ਕਾਂਡਾਂ ਨੂੰ ਛੱਡ ਕੇ ਕੇਵਲ ਗੁਰੂ ਕੀ ਸੰਗਤ ਵਿੱਚ ਸੇਵਾ ਕਰਨ ਨੂੰ ਮੰਨਿਆ ਹੈ। ਆਪਾਂ ਦਾਤਾ ਜੀ ਦੇ ਬਚਨ ਪੜ੍ਹਨੇ ਆ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਕਿ ਜਿਸ ਨੂੰ ਚਾਰ ਪਦਾਰਥਾਂ ਦੀ ਲੋੜ ਹੈ, ਜਿਹੜਾ ਚਾਰ ਪਦਾਰਥਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਪ੍ਰਭੂ ਦੇ ਪਿਆਰੇ ਸਾਧ ਜਨਾਂ ਦੀ ਸੇਵਾ ਵਿੱਚ ਲੱਗ ਜਾਏ, ਉਹਨਾਂ ਦੇ ਕੋਲ ਇਹ ਪਦਾਰਥਾਂ ਦੀ ਪ੍ਰਾਪਤੀ ਹੈ। ਹੁਣ ਇਹ ਚਾਰ ਪਦਾਰਥ ਹੈ ਕਿਹੜੇ? ਆਪਾਂ ਆਉਣਾ ਇਸ ਪਦਾਰਥ ਵੱਲ ਹੈ ਜੋ ਧੰਨ ਗੁਰੂ ਰਾਮਦਾਸ ਜੀ ਨੇ ਪ੍ਰਾਪਤ ਕੀਤਾ। ਇੱਥੇ ਸ਼ਬਦ ਚਾਰ ਨਹੀਂ ਵਰਤਿਆ। ਪਦਾਰਥ ਦਾ ਅਰਥ ਵੈਸੇ ਗੁਰਮੁਖਾਂ ਨਾਮ ਪਦਾਰਥ ਕੀਤਾ, ਸਾਚ ਪਦਾਰਥ ਕੀਤਾ ਤੇ ਪਰਮ ਪਦ ਦੀ ਪ੍ਰਾਪਤੀ ਕੀਤਾ ਹੈ। ਉਹ ਚਾਰ ਪਦਾਰਥ ਨੇ ਧਰਮ, ਅਰਥ, ਕਾਮ ਔਰ ਮੋਖ। ਇਸ ਨੂੰ ਇਹ ਵੀ ਸ਼ਬਦ ਵਰਤੇ ਜਾਂਦੇ ਨੇ ਧਰਮ, ਅਰਥ, ਕਾਮ ਔਰ ਮੋਕਸ਼। ਧਰਮ ਦਾ ਅਰਥ ਕੀ ਹੈ, ਅਰਥ ਦਾ ਭਾਵ ਕੀ ਹੈ, ਕਾਮ ਦਾ ਅਰਥ ਕੀ ਹੈ ਤੇ ਮੋਕਸ਼ ਦਾ ਅਰਥ ਕੀ ਹੈ? ਇਹ ਚਾਰ ਪਦਾਰਥ ਜਿਹੜੇ ਨੇ ਇਹਨਾਂ ਦੇ ਅਰਥ ਕੀ ਨੇ? ਸਿਆਣੇ ਇਹਦੇ ਅਰਥ ਕਰਦੇ ਨੇ, ਇਹਨਾਂ ਦੇ ਅਰਥ ਚਾਰ ਵਰਨ, ਚਾਰ ਆਸ਼ਰਮ ਜਿਹੜੇ ਨੇ, ਚਾਰ ਆਸ਼ਰਮਾਂ ਨਾਲ ਵੀ ਟੁਕਾਏ ਜਾਂਦੇ ਨੇ। ਧਰਮ ਦਾ ਆਖਰੀ ਅਰਥ ਇੱਥੇ ਕੀਤਾ ਜਾਂਦਾ ਕਰਤਵ, ਫਰਜ਼, ਨੇਮ, ਕਾਨੂੰਨ। ਧਰਮ ਦਾ ਅਰਥ ਹੈ ਕਿ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਫਰਜ਼ ਨਿਭਾਉਣ ਦੀ ਜਾਂਚ ਆ ਜਾਏ। ਇਸ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਕਰਤਵ, ਆਪਣੀ ਜ਼ਿੰਦਗੀ ਦੇ ਨੇਮ ਨਿਭਾਉਣ ਦੀ ਸਮਝ ਪੈ ਜਾਏ, ਆਪਣੇ ਫਰਜ਼ ਨੂੰ ਪਹਿਚਾਣ ਲੈ। ਇਹ ਪਹਿਲਾ ਪਦਾਰਥ ਹੈ ਧਰਮ। ਅਰਥ ਦਾ ਸਬੰਧ ਹੈ ਉਹ ਸਾਡੀਆਂ ਮਾਇਕੀ ਜ਼ਰੂਰਤਾਂ ਦੇ ਨਾਲ ਹੈ। ਅਰਥ ਦਾ ਆਖਰੀ ਅਰਥ ਪੈਸਾ ਵੀ ਹੈ। ਕਹਿੰਦੇ ਨੇ ਜਿੱਥੇ ਇਹ ਸੰਸਾਰ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਦੇ ਕਰਤੱਵ ਨੂੰ ਪਹਿਚਾਣੇ, ਉੱਥੇ ਇਹਨੂੰ ਮਾਇਕੀ ਪਦਾਰਥਾਂ ਦੀ ਜਾਂ ਉਸ ਧਨ ਪਦਾਰਥ ਦੀ ਕਦੀ ਥੁੜ ਨਾ ਰਹੇ। ਤੀਸਰਾ ਹੈ ਕਾਮ। ਕਾਮ ਦਾ ਆਖਰੀ ਅਰਥ ਇੱਥੇ ਕਾਮ ਵਾਸ਼ਨਾ ਨਹੀਂ, ਇੱਥੇ ਅਰਥ ਹੈ ਕਾਮ ਦਾ ਕਾਮਨਾਵਾਂ। ਕਹਿਣ ਲੱਗੇ ਜਿਸ ਨੂੰ ਜ਼ਿੰਦਗੀ ਦਾ ਕਰਤੱਵ ਪਛਾਣਨ ਦੀ ਜਾਂਚ ਆ ਜਾਏ, ਜਿਸ ਦੇ ਕੋਲ ਮਾਇਕੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਅਰਥ ਧਨ ਆ ਜਾਏ। ਤੀਸਰਾ ਕਿ ਜਿਸ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣ ਤੇ ਕੇਵਲ ਧਰਮ, ਅਰਥ, ਕਾਮ ਹੀ ਨਹੀਂ ਮੋਕਸ਼ ਦਾ ਅਰਥ ਹੈ, ਜਿਹੜਾ ਜਿਉਂਦੇ ਜੀ ਇਹਨਾਂ ਵਿੱਚ ਰਹਿ ਕੇ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਏ, ਜਿਸ ਨੂੰ ਇਹ ਮੁਕਤੀ ਮਿਲ ਜਾਏ। ਇਸ ਨੂੰ ਚਾਰ ਪਦਾਰਥ ਮੰਨਿਆ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਹ ਕਿਰਪਾਲਤਾ ਕੀਤੀ। ਅੱਜ ਗੁਰੂ ਰਾਮਦਾਸ ਲਈ ਕੇਵਲ ਸ਼ਬਦ ਵਰਤਿਆ ਹੈ ਪਦਾਰਥ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ, ਸਤਿਗੁਰੂ ਨੇ ਪਦਾਰਥ ਨਾਲ ਚਾਰ ਵੀ ਸ਼ਬਦ ਵਰਤਿਆ, ਪਦਾਰਥ ਦੇ ਨਾਲ ਸਾਚ ਸ਼ਬਦ ਵੀ ਵਰਤਿਆ ਹੈ ਤੇ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਸਾਚ ਪਦਾਰਥ ਗੁਰਮੁਖ ਲਹੋ, ਪ੍ਰਭ ਕਾ ਭਾਣਾ ਸਤ ਕਰ ਸਹੋ, ਜੀਵਤ 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 ਰਹੋ, ਨਿਤ ਉਠ ਰਾਮ ਰਸਾਇਣ ਪੀਵੋ, ਕਿ ਪ੍ਰਭੂ ਦੇ ਨਾਮ ਨੂੰ ਤੂੰ ਪੀ ਜਿਉਂਦਾ ਰਹੋ, ਤੂੰ ਤਿੰਨ ਕਾਲ ਜਿਉਂਦਾ ਰਹੋ ਤੇ ਤੈਨੂੰ ਪਰਮਾਤਮਾ ਮੇਰ ਕਰਕੇ ਨਾਮ ਦਾ ਸੱਚ ਪਦਾਰਥ ਤੈਨੂੰ ਦੇ ਦੇ। ਮੈਂ ਥੋੜੀ ਜੀ ਅੱਜ ਅਰਜ਼ ਕਰਨੀ ਚਾਹੁੰਦਾ ਕਿ ਕਿਰਪਾਲੂ ਦਾਤਾਰ ਜੀ ਨੇ ਇਸ ਪਦਾਰਥ ਦਾ ਇਸ਼ਾਰਾ ਉਸ ਪਰਮ ਪਦ ਵੱਲ ਕੀਤਾ ਹੈ ਜੋ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚੋਂ ਪ੍ਰਾਪਤ ਹੋਇਆ ਹੈ। ਪਰਮ ਦਾ ਆਖਰੀ ਅਰਥ ਹੁੰਦਾ ਵੱਡਾ ਤੇ ਪਦ ਦਾ ਅਰਥ ਹੈ ਪਦਵੀ। ਉਹ ਪਰਮ ਪਦਵੀ ਜਿਸ ਪਦਵੀ ਤੋਂ ਉਪਰ ਹੋਰ ਕੋਈ ਰੁਤਬਾ ਨਹੀਂ, ਉਹ ਪਰਮ ਅਵਸਥਾ ਜਿਸ ਤੋਂ ਉਪਰ ਹੋਰ ਕੋਈ ਅਵਸਥਾ ਨਹੀਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਪਰਮ ਪਦਵੀ ਨੂੰ, ਉਸ ਪਰਮ ਪਦਾਰਥ ਨੂੰ, ਉਸ ਪਰਮ ਪਦ ਨੂੰ, ਉਸ ਸਹਿਜ ਅਵਸਥਾ ਨੂੰ, ਸ਼ਿਖਰ ਨੂੰ ਛੂ ਲਿਆ। ਉਹ ਉਸ ਪਦਵੀ ਤੇ ਜਾ ਬੈਠੇ ਜਿਨ੍ਹਾਂ ਦੇ ਸਬੰਧੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਗਏ। ਰਾਤ ਵੀ ਇੱਕ ਅਰਜ਼ ਕੀਤਾ ਸੀ ਸ਼ਬਦ, ਉਹ ਮੈਂ ਸ਼ਬਦ ਫਿਰ ਆਪ ਜੀ ਦੀ ਨਜ਼ਰ ਕਰਨਾ ਚਾਹੁੰਦਾ। ਉਸ ਨੂੰ ਸਹਿਜ ਅਵਸਥਾ ਕਹਿ ਲਿਆ, ਉਸ ਨੂੰ ਪਰਮ ਪਦ ਕਹਿ ਲਿਆ ਹੈ, ਉਸ ਨੂੰ ਤੁਰਿਆ ਅਵਸਥਾ ਕਹਿ ਲਿਆ ਹੈ, ਉਸ ਨੂੰ ਚੌਥਾ ਪਦ ਵੀ ਕਿਹਾ ਜਾਂਦਾ ਹੈ। ਭਾਵੇਂ ਇਹਦੇ ਅਰਥ ਬਾਣੀ ਅਨੁਸਾਰ ਅਸੀਂ ਕਰ ਦਿਆਂਗੇ। ਇੱਕ ਮੈਂ ਜ਼ਰੂਰ ਅਰਥਾਂ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ ਪਿਆਰਿਓ, ਕੁਝ ਅਵਸਥਾਵਾਂ ਐਸੀਆਂ ਨੇ ਜਿਸ ਨੇ ਮਾਣੀਆਂ ਕੇਵਲ ਉਹ ਜਾਣਦਾ ਹੈ। ਅਸੀਂ ਤਾਂ ਪ੍ਰਮਾਣ ਇਕੱਤਰ ਕਰਕੇ, ਬਾਣੀ ਦੀਆਂ ਕੁਝ ਤੁਕਾਂ ਇਕੱਠੀਆਂ ਕਰਕੇ, ਕੋਈ ਬਾਹਰ ਦੀਆਂ ਸਾਖੀਆਂ ਲੈ ਕੇ ਉਨ੍ਹਾਂ ਦੇ ਅਰਥ ਕਰ ਦਿਆਂਗੇ। ਪਰ ਪਰਮ ਪਦ ਤੇ ਪਹੁੰਚਣਾ ਸਹਿਜ ਅਵਸਥਾ ਨੂੰ ਮੰਨਣਾ ਕੋਈ ਟਾਵਾਂ ਟਾਵਾਂ ਕਰੋੜਾਂ ਵਿੱਚੋਂ ਇੱਕ ਆਦੇ ਜਿਹੜਾ ਇਸ ਅਵਸਥਾ ਨੂੰ ਮਾਣ ਰਿਹਾ ਹੈ। ਇੱਕ ਬੜੇ ਸਿਆਣੇ ਵਿਦਵਾਨ ਹੋਏ ਨੇ ਸਿੱਖ ਜਗਤ ਵਿੱਚ, ਉਨ੍ਹਾਂ ਨੇ ਜਦੋਂ ਤਕਰੀਰ ਕਰਨੀ ਤੇ ਲੋਕੀ ਟਿਕ ਜਾਂਦੇ ਸਨ, ਪੱਥਰ ਵੱਤ ਜੜ ਹੋ ਜਾਂਦੇ ਸਨ, ਘੰਟਿਆਂ ਬੱਧੀ ਉਨ੍ਹਾਂ ਬੋਲਣਾ। ਉਹ ਫਾਰਸੀ ਦੇ ਵਿਦਵਾਨ ਸਨ, ਸੰਸਕ੍ਰਿਤ ਦੇ ਵਿਦਵਾਨ ਸਨ। ਇੱਕ ਵਾਰੀ ਸੰਤ ਬਾਬਾ ਅਤਲ ਸਿੰਘ ਜੀ ਮਸਤੂਵਾਣੇ ਵਾਲੇ ਉਹ ਬੈਠੇ ਸਨ ਦੀਵਾਨ ਵਿੱਚ ਤੇ ਇਹ ਵਿਦਵਾਨ ਸੱਜਣ ਉਥੇ ਬੋਲਣ ਵਾਸਤੇ ਗਏ। ਇਨ੍ਹਾਂ ਨੇ ਉਥੇ ਪਰਮ ਪਦ ਤੇ ਬੋਲੇ, ਸਹਿਜ ਅਵਸਥਾ ਤੇ ਬੋਲੇ, ਤੁਰਿਆ ਪਦ ਤੇ ਚੌਥੇ ਪਦ ਦੀ ਗੱਲ ਕੀਤੀ ਤੇ ਜਦੋਂ ਲੈਕਚਰ ਕਰਕੇ ਤਕਰੀਰ ਕਰਕੇ ਉਹ ਸੱਜਣ ਵਿਦਵਾਨ ਬੈਠਣ ਲੱਗੇ ਤੇ ਬਾਬਾ ਅਤਲ ਸਿੰਘ ਜੀ ਹੋਣਾ ਨੇ ਉਨ੍ਹਾਂ ਦਾ ਹੱਥ ਪਕੜ ਲਿਆ ਤੇ ਨਾਲ ਇੱਕ ਸ਼ਬਦ ਆਪਣੀ ਰਸਨਾ ਤੋਂ ਕਿਹਾ, ਸੱਜਣ ਜੀ ਗੁਰਮੁਖੋ, ਜੋ ਕੁਛ ਤੁਸੀਂ ਬੋਲ ਕੇ ਆਏ ਹੋ ਪਰਮ ਪਦ ਸੰਬੰਧੀ, ਸਹਿਜ ਅਵਸਥਾ ਦੇ ਮੁਤਲਕ, ਚੌਥੇ ਪਦ ਦੇ ਬਾਰੇ, ਤੁਰਿਆ ਅਵਸਥਾ ਦੇ ਸੰਬੰਧੀ ਸੱਚ ਜਾਣਿਓ, ਗੁਰੂ ਕੀ ਹਜ਼ੂਰੀ ਵਿੱਚ ਦੱਸਿਓ, ਇਸ ਅਵਸਥਾ ਨੂੰ ਕਦੀ ਮਾਣਿਆ ਵੀ ਹੈ ਕਿ ਨਹੀਂ, ਇਹ ਅਵਸਥਾ ਦਾ ਰਸ ਵੀ ਲਿਆ, ਇਸ ਅਵਸਥਾ ਵਿੱਚ ਵਿਚਰਦੇ ਵੀ ਪਏ ਹੋ। ਤੇ ਉਹ ਵਿਦਵਾਨ ਵੀ ਬੜਾ ਸੱਚਾ ਸੀ, ਉਹਨੇ 35 ਸਾਰ ਜ਼ਬਾਨ ਤੋਂ ਕਹਿ ਦਿੱਤਾ, ਮੈਂ ਕੇਵਲ ਇਹ ਬੋਲ ਸਕਣਾ ਵਾਂ, ਪ੍ਰਮਾਣ ਦੇ ਕੇ ਮੈਂ ਇਹਦੀ ਵਿਆਖਿਆ ਕਰ ਸਕਣਾ ਵਾਂ, ਪਰ ਮੇਰੇ ਇਸ ਅਵਸਥਾ ਨੂੰ ਮੈਂ ਅਜੇ ਤੱਕ ਮਾਣਿਆ ਨਹੀਂ। ਮੈਂ ਤਾਂ ਆਰੰਭ ਵਿੱਚ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਕਰਨੀ ਚਾਹੁੰਦਾ ਕਿ ਕੁਝ ਅਵਸਥਾਵਾਂ ਐਸੀਆਂ ਨੇ ਜਿਹਨੂੰ ਮਾਨੋ ਇਸ ਤਰ੍ਹਾਂ ਜਿਵੇਂ ਦੰਦਾਂ ਦੇ ਨਾਲ ਲੋਹਾ ਚਬਾਣਾ ਹੈ, ਇਸ ਤਰ੍ਹਾਂ ਹੈ ਜਿਵੇਂ ਸੂਈ ਦੇ ਨੱਕੇ ਵਿੱਚੋਂ ਖਾਤੀ ਕੱਢਣਾ ਹੋਵੇ, ਇਸ ਤਰ੍ਹਾਂ ਹੈ ਜਿਵੇਂ ਭਖਦੇ ਹੋਏ ਕੋਲਿਆਂ ਦੇ ਉੱਤੇ ਆਪਣੇ ਆਪ ਨੂੰ ਚਲਾਉਣਾ ਹੋਵੇ। ਖੈਰ, ਜਿਤਨੀ ਕੁ ਸੂਝ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚੋਂ ਦਿੱਤੀ, ਹੇ ਗੁਰੂ ਰਾਮਦਾਸ, ਆਪ ਪਰਮ ਪਦਾਰਥ, ਪਰਮ ਪਦ, ਚੌਥਾ ਪਦ, ਦੇਵਪੁਰੀ ਉਸ ਸਿੰਘਾਸਨ ਤੇ ਜਾ ਬੈਠੇ, ਉਹ ਸਹਿਜ ਅਵਸਥਾ ਕੀ ਹੈ? ਸਹਿਜ ਅਵਸਥਾ ਦਾ ਨਾਮ ਕੇਵਲ ਇਹ ਨਹੀਂ ਕਿ ਚੁੱਪ ਕਰਕੇ ਬੈਠ ਜਾਣਾ, ਬਹੁਤ ਘੱਟ ਬੋਲਣਾ, ਬਹੁਤ ਘੱਟ ਵਿਚਰਨਾ। ਆਪਾਂ ਇਹਨੂੰ ਵੀ ਕਹਿ ਦਿੰਦੇ ਹਾਂ ਕਿ ਇਹ ਸੱਜਣ ਬੜਾ ਸਹਿਜ ਵਿੱਚ ਹੈ, ਬੜਾ ਟਿਕਿਆ ਹੈ। ਸਰੀਰਕ ਤੌਰ ਤੇ ਸਹਿਜ ਕਰਕੇ ਬੈਠ ਜਾਣਾ, ਜ਼ਬਾਨ ਕਰਕੇ ਐਸਤਾ ਐਸਤਾ ਬੋਲਣਾ, ਇੰਜ ਪ੍ਰਤੀਤ ਹੋਵੇ ਬੜਾ ਅੰਦਰੋਂ ਟਿਕਿਆ, ਇਹਦਾ ਨਾਮ ਸਹਿਜ ਨਹੀਂ। ਮੇਰੇ ਗੁਰੂ ਅਰਜੁਨ ਦੇਵ ਜੀ ਦਾ ਰਾਤ ਇੱਕ ਸ਼ਬਦ ਸੀ ਤੇ ਉਹਦੀ ਵਿਆਖਿਆ ਮੈਂ ਥੋੜੀ ਜੀ ਵਿਸਤਾਰ ਨਾਲ ਫਿਰ ਕਰ ਦਿੰਦਾ। ਉਹ ਸਹਿਜ ਕਥਾ ਕਿਹੜੀ ਹੈ? ਉਹ ਪਰਮ ਪਦ ਕਿਹੜਾ ਹੈ? ਉਹ ਸਹਿਜ ਅਵਸਥਾ ਕੈਸੀ ਹੈ? ਮੇਰੇ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਮਿਹਰ ਪੈ ਕਰ ਰਹੇ ਸਨ ਕਿ ਸੂਖ ਮਹਿਲ ਜਾ ਕੇ ਊਚ ਦੁਆਰੇ, ਸੂਖ ਮਹਿਲ ਜਿਨ੍ਹਾਂ ਟਿਕਾਣਿਆਂ ਦੇ ਵਿੱਚ ਕੇਵਲ ਸੁੱਖ ਹੀ ਸੁੱਖ ਹੈ ਤੇ ਉਸ ਸੁੱਖ ਦਾ ਸੰਬੰਧ ਕੇਵਲ ਬਾਹਰ ਦੇ ਸੁੱਖ ਨਾਲ ਨਾ ਬਣਾਈਏ ਕਿ ਕਿਸੇ ਦੇ ਘਰ ਅੰਦਰ ਧਨ ਦੌਲਤ ਪਦਾਰਥ ਹੋਣ ਤੇ ਕਹੀਏ ਇਹ ਬੰਦਾ ਬੜਾ ਸੁੱਖ ਨਾਲ ਆਪਣੇ ਘਰ ਵਿੱਚ ਰਹਿੰਦਾ। ਸੂਖ ਮਹਿਲ ਦਾ ਅਰਥ ਹੈ ਉਹ ਟਿਕਾਣਾ ਕਿ ਜਿਸ ਥਾਂ ਤੇ ਮਨ ਉੱਤੇ ਕਦੀ ਵੀ ਦੁਨੀਆਂ ਦਾ ਕੋਈ ਦੁੱਖ, ਕੋਈ ਸੁੱਖ, ਕੋਈ ਖੁਸ਼ੀ, ਕੋਈ ਗਮੀ, ਕੋਈ ਖਾਣ, ਕੋਈ ਲਾਭ, ਕੋਈ ਘਾਟ, ਕੋਈ ਵੈਰੀ, ਕੋਈ ਮਿੱਤਰ, ਕੋਈ ਦੁਸ਼ਮਣ, ਕੋਈ ਸੱਜਣ, ਕੋਈ ਅੰਮ੍ਰਿਤ, ਕੋਈ ਜ਼ਹਿਰ, ਕੋਈ ਬਿਖ, ਕਿਸੇ ਕਿਸਮ ਦਾ ਕੋਈ ਵੀ ਅਸਰ ਨਾ ਕਰੇ, ਜਿਹੜਾ ਪਰਮ ਸੁੱਖ ਕਦੀ ਵੀ ਮੁੱਕੇ ਨਾ, ਜਿਸ ਵਿੱਚੋਂ ਕਦੀ ਵੀ ਦੁੱਖ ਦੀ ਲੇਸ਼ ਮਾਤਰ ਨਾ ਨਿਕਲੇ। ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਉਨ੍ਹਾਂ ਦਾ ਟਿਕਾਣਾ ਸੂਖ ਮਹਿਲ ਵਿੱਚ ਹੈ, ਸੁੱਖ ਵਾਲੀ ਥਾਂ ਤੇ ਟਿਕੇ ਨੇ। ਸੂਖ ਮਹਿਲ ਜਾ ਕੇ ਊਚ ਦੁਆਰੇ ਤੇ ਉੱਥੇ ਰਹਿੰਦੇ ਕੌਣ ਨੇ? ਤਾਮੈ ਵਾਸੈ ਭਗਤ ਪਿਆਰੇ, ਉੱਥੇ ਪ੍ਰਭੂ ਦੇ ਪਿਆਰੇ ਭਗਤੀ ਕਰਨ ਵਾਲੇ ਸੰਤ ਜਨ ਆਪਣਾ ਟਿਕਾਣਾ ਬਣਾ ਕੇ ਬੈਠੇ ਨੇ। ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਮੈ ਵਾਸੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ। ਹੁਣ ਸਹਿਜ ਪਦ ਵੀ ਏ, ਪਰਮ ਪਦ ਵੀ ਏ, ਸਹਿਜ ਕਥਾ ਵੀ ਹੈ। ਕਹਿਣ ਲੱਗੇ ਸਹਿਜ ਕਥਾ ਉਹ ਅੰਦਰ ਦੀ ਜੀਵਨ ਦੀ ਕਹਾਣੀ, ਉਹ ਕਥਾ ਜਿਹੜੀ ਅਤ ਦੀ ਮਿੱਠੀ ਹੈ,
ਗੁਰੂ ਅਰਜੁਨ ਸਾਹਿਬ ਇਸ ਸਹਿਜ ਕਥਾ ਨੂੰ, ਇਸ ਪਰਮ ਪਦ ਨੂੰ ਕਿ ਸਾਰੇ ਮਾਣ ਸਕਦੇ ਨੇ? ਕਹਿਣ ਲੱਗੇ, ਨਹੀਂ ਪਿਆਰਿਆ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡਿੱਠੀ। ਕਿਸੇ ਟਾਵੇਂ ਟਾਵੇਂ ਨੇ ਆਪਣੇ ਨੇਤਰਾਂ ਨਾਲ ਇਸ ਅਵਸਥਾ ਨੂੰ ਦੇਖਿਆ, ਇਸ ਅਵਸਥਾ ਨੂੰ ਮਾਣਿਆ। ਮਹਾਰਾਜ ਉਹਤੇ ਹੋਰ ਕੀ ਖੈ? ਸਹਿਬ ਫੁਰਮਾਉਣ ਲੱਗੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡਿੱਠੀ, ਤੈ ਗੀਤ ਨਾਦ ਅਖਾਰੇ ਸੰਗਾ, ਉਹਾਂ ਸੰਤ ਕਰੈ ਹਰ ਰੰਗਾ। ਹੁਣ ਉਹ ਤੇ ਸ਼ਬਦ ਕੀ ਹੈ? ਕਹਿੰਦੇ ਨੇ ਉਸ ਅਵਸਥਾ ਵਿਚ ਤੈ ਗੀਤ ਨਾਦ ਅਖਾਰੇ ਸੰਗਾ, ਉਸ ਅਵਸਥਾ ਵਿਚ ਗੀਤ ਸੁਣਾਈ ਪੈ ਦਿੰਦੇ ਨੇ, ਉਸ ਅਵਸਥਾ ਵਿਚ ਨਾਦ ਨਿਰੰਤਰ ਸੁਣਾਈ ਦਿੰਦਾ ਪਿਆ ਹੈ, ਉਸ ਅਵਸਥਾ ਵਿਚ ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਦੀਆਂ ਉਹਨਾਂ ਅਵਸਥਾਵਾਂ ਨੂੰ ਜਿਸ ਅਵਸਥਾ ਵਿਚ ਖੰਡ ਵਿਚ ਬੈਠ ਕੇ ਉਹ ਪਰਮਾਤਮਾ ਦੀ ਕੀਰਤੀ ਪੈ ਕਰਦੇ ਨੇ। ਹੁਣ ਉਹ ਗੀਤ ਕਿਹੜੇ ਨੇ, ਉਹ ਨਾਦ ਕਿਹੜਾ ਹੈ? ਇਕ ਪਾਸੇ ਗੁਰੂ ਅਰਜੁਨ ਦੇਵ ਜੀ ਕਹਿ ਰਹੇ ਨੇ ਕਿ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਕਿ ਮਨ ਨੂੰ ਮੋਹਣ ਵਾਲੇ ਪਰਮਾਤਮਾ ਮੇਰੇ ਕੰਨਾਂ ਵਿਚ ਇਹ ਆਵਾਜ਼ ਕਦੀ ਨਾ ਪਏ। ਕਿਹੜੀ? ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਸਾਕਤਾਂ ਦੇ ਗੀਤ, ਸਾਕਤਾਂ ਦੇ ਨਾਦ, ਸਾਕਤਾਂ ਦੇ ਬੋਲੇ ਹੋਏ ਬੋਲ ਮੇਰੇ ਕੰਨਾਂ ਵਿਚ ਨਾ ਪੈਣ। ਪਰ ਉਹ ਕਿਹੜੇ ਗੀਤ ਨੇ ਕਿ ਜਿਹੜੇ ਸਹਿਜ ਕਥਾ ਦੇ ਵਿਚ ਸੁਣੇ ਜਾਂਦੇ ਨੇ? ਪਿਆਰਿਓ, ਉਹ ਪਰਮਾਤਮਾ ਦੇ ਗੀਤ ਨੇ। ਉਸ ਗੀਤ ਨੂੰ ਕਿਤਨਾ ਕੋਈ ਬਿਆਨ ਕਰ ਸਕਦਾ ਹੈ? ਅਸਲ ਵਿਚ ਉਹ ਗੀਤ ਨਹੀਂ, ਉਹ ਤਾਂ ਉਸ ਬ੍ਰਹਮ ਕੀ ਵਿਚਾਰ ਹੈ ਜਿਹਦੇ ਨਾਲ ਉਹ ਓਤ ਪੋਤ ਨੇ। ਤੈ ਗੀਤ ਨਾਦ ਅਖਾਰੇ ਸੰਗਾ, ਉਥੇ ਨਾਦ ਅਨਹਦ ਨਾਦ ਗੂੰਜ ਰਿਹਾ ਹੈ, ਅਖਾੜਾ ਬਣਿਆ ਰੱਬ ਦੇ ਪਿਆਰਿਆਂ ਦੇ ਨਾਲ। ਕਹਿਣ ਲੱਗੇ, ਤੈ ਸੰਤ ਕਰੈ ਹਰ ਰੰਗਾ, ਰੱਬ ਦੇ ਪਿਆਰੇ ਸੰਤ ਜਨ ਉਸ ਅਵਸਥਾ ਨੂੰ ਮਾਣਦੇ। ਤੈ ਜਨਮ ਨਾ ਮਰਨ ਸੋਗ ਨਾ ਹਰਖਾ, ਉਥੇ ਜਨਮ ਦਾ ਡਰ ਨਹੀਂ, ਮੌਤ ਦਾ ਭੈ ਨਹੀਂ, ਨਾ ਉਥੇ ਖਰਖ ਤੇ ਨਾ ਉਥੇ ਸੋਗ ਹੈ, ਇਹ ਵੇ ਅਸਲ ਵਿਚ ਪਰਮ ਪਦ। ਤੈ ਜਨਮ ਨਾ ਮਰਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਉਥੇ ਸੱਚੇ ਨਾਮ ਦੀ ਬਰਸਾਤ ਵੀ ਹੁੰਦੀ ਹੈ। ਮਹਾਰਾਜ, ਇਹ ਸਹਿਜ ਕਥਾ ਜਿਹੜੀ ਵਿਰਲੇ ਨੇਤਰੋ ਡਿੱਠੀ ਹੈ, ਇਹ ਮਿਲੇਗੀ ਕਿਵੇਂ? ਕਹਿਣ ਲੱਗੇ, ਗੋਜ ਕਥਾ ਇਹ ਗੁਰਤੇ ਜਾਣੀ। ਕਹਿੰਦੇ ਨੇ ਇਹ ਅਸਲ ਵਿਚ ਜਿਹੜੀ ਗੋਜ ਕਥਾ ਅੰਦਰ ਦੀ ਕਥਾ ਹੈ, ਇਹ ਕੇਵਲ ਗੁਰੂ ਤੋਂ ਹੀ ਜਾਣੀ ਜਾ ਸਕਦੀ ਹੈ। ਇੱਕ ਮੈਂ ਹੋਰ ਅਰਜ਼ ਕਰ ਦੇਵਾਂ ਕਿ ਦੇਖੋ, ਹਜ਼ੂਰ ਨੇ ਬਾਣੀ ਵਿਚ ਇਹ ਪ੍ਰਮਾਣ ਦਿੱਤੇ ਨੇ, ਸਹਿਜ ਕਥਾ ਪਰਮ ਪਦ ਤੇ ਉਹ ਅਵਸਥਾ ਜਿਸ ਤੋਂ ਉਪਰ ਹੋਰ ਕੁਛ ਨਹੀਂ। ਦਾਤਾਰ ਜੀ ਦੇ ਅੰਮ੍ਰਿਤ ਬਚਨਾਂ ਵਿਚੋਂ ਹੀ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਆਪ ਜੀ ਪੜ੍ਹਦੇ ਹੋ। ਇਹ ਸ਼ਬਦ ਵਿਚ ਭਗਤ ਜੀ ਨੇ ਪਹਿਲਾਂ ਅੰਦਰ ਦੇ ਸੰਸ਼ੇ, ਅੰਦਰ ਦੀ ਭਟਕਣਾ, ਅੰਦਰ ਦੀ ਅਗਿਆਨਤਾ, ਅੰਦਰ ਦੀ ਮਲੀਨਤਾ ਕਿਵੇਂ ਖਤਮ ਹੁੰਦੀ ਏ ਤੇ ਪਰਤ ਕੇ ਦੱਸਦੇ ਨੇ ਅੰਦਰ ਉਜਲਾ ਨਿਰਮਲ ਤੇ ਪਰਮ ਪਦ ਤੇ ਕਿਵੇਂ ਪਹੁੰਚਦਾ ਹੈ। ਭਗਤ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਹਾਂ। ਕਹਿਣ ਲੱਗੇ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਦੇਖੋ ਭਾਈ, ਹੁਣ ਇਹ ਗਿਆਨ ਦੀ ਆਂਧੀ ਕੀ ਹੈ? ਕਿ ਗਿਆਨ ਦਾ ਅਰਥ ਕੇਵਲ ਉਹਨੂੰ ਸੰਸਾਰਕ ਗੱਲਾਂ ਕਰਨੀਆਂ ਬਹੁਤ ਆ ਗਈਆਂ? ਕਿ ਗਿਆਨ ਦਾ ਅਰਥ ਹੈ ਕਿ ਜਣੇ ਖਣੇ ਨੂੰ ਰੋਕ ਕੇ ਆਪਣੇ ਅੰਦਰ ਦੀ ਖੋਮੇ ਨੂੰ ਕੇਵਲ ਪੜ੍ਹ ਪੜ੍ਹ ਕੇ ਸੁਣਾਈ ਜਾਏ? ਨਹੀਂ, ਅਸਲ ਵਿਚ ਇਹ ਉਹ ਗਿਆਨ ਨਹੀਂ ਜਿਸ ਗਿਆਨ ਬਾਹਰਲੇ ਦੀ ਆਪਾਂ ਗੱਲ ਕਰਨੇ ਆ। ਅਸਲ ਵਿਚ ਉਹ ਤਤ ਗਿਆਨ ਹੈ ਜਿਹਦੀ ਖਨੇਰੀ ਆਉਣ ਦੇ ਨਾਲ ਅੰਦਰ ਦੀ ਮਾਇਆ ਦੀ ਭਟਕਣਾ ਆਪਣੇ ਆਪ ਹੀ ਉੱਡ ਜਾਂਦੀ ਹੈ। ਹੁਣ ਉਹ ਗਿਆਨ ਕੈਸਾ ਹੈ? ਇੱਕ ਰੱਬੀ ਪਿਆਰੇ ਦੇ ਮੈਂ ਨਿੱਜੀ ਬਚਨ ਪੜ੍ਹ ਰਿਹਾ ਸਾਂ ਤੇ ਉਹ ਆਪਣੀ ਡਾਇਰੀ ਵਿਚ ਲਿਖਦੇ ਰਹੇ ਤੇ ਉਹਨਾਂ ਨੇ ਜੋ ਕੁਛ ਆਪਣੇ ਅੰਦਰ ਮਾਣਿਆ, ਯਤਨ ਕੀਤਾ ਉਹਨੂੰ ਪੈਨ ਨਾਲ, ਕਲਮ ਨਾਲ ਜਾਂ ਪੈਨਸਲ ਨਾਲ ਉਹ ਆਪਣੇ ਨਿੱਜੀ ਡਾਇਰੀ ਵਿਚ ਰੋਜ਼ ਲਿਖਦੇ ਰਹੇ। ਜਦੋਂ ਉਹਨਾਂ ਪਰਮ ਅਵਸਥਾ ਦੀ ਗੱਲ ਕੀਤੀ ਤੇ ਉਥੇ ਉਹਨਾਂ ਨੇ ਤਿੰਨ ਸ਼ਬਦ ਕਹਿ ਦਿੱਤੇ। ਕਹਿਣ ਲੱਗੇ, ਪਰਮ ਅਵਸਥਾ ਵਿਚ ਤਤ ਗਿਆਨ, ਵਾਸ਼ਨਾ ਖੈ, ਮਨੋਨਾਸ, ਤਿੰਨ ਗੱਲਾਂ। ਇਸ ਵਿਸ਼ੇ ਨੂੰ ਥੋੜਾ ਜਿਹਾ ਟੇਕੇ ਆਪ ਸਰਵਣ ਕਰਿਓ। ਪਹਿਲਾਂ ਤਤ ਗਿਆਨ, ਜਿਹੜਾ ਪਰਮ ਪਦ ਤੇ ਹੈ ਉਹਦੇ ਕੋਲ ਤਤ ਗਿਆਨ ਹੈ। ਆ ਦੁਨੀਆਂ ਦਾ ਝੂਠਾ ਗਿਆਨ ਨਹੀਂ, ਕੇਵਲ ਉਹ ਅਸਲੀਅਤ ਤੱਕ ਪਹੁੰਚ ਗਿਆ ਹੈ। ਦੂਸਰਾ ਵਾਸ਼ਨਾ ਖੈ, ਉਹਦੇ ਅੰਦਰ ਜਿਸ ਕਿਤਨੇ ਪ੍ਰਕਾਰ ਦੀਆਂ ਵਾਸ਼ਨਾਵਾਂ ਸਨ, ਸਾਰੀਆਂ ਦੀਆਂ ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ। ਮਨੋਨਾਸ਼, ਤੇ ਜਿਹੜਾ ਮਨ ਅੱਗੇ ਖੌਮੇ ਦੇ ਵਿੱਚ ਦਿਨ ਰਾਤ ਆਪ ਹੁਦਰੀਆਂ ਕਰਦਾ ਸੀ, ਅਸਲ ਵਿੱਚ ਉਹਨਾਂ ਨੇ ਜਿਉਂਦੇ ਜੀ ਆਪਣੇ ਮਨ ਨੂੰ ਹੀ ਨਾਸ਼ ਕਰ ਦਿੱਤਾ, ਮਨ ਹੀ ਉਹਨਾਂ ਨੇ ਮਾਰ ਲਿਆ। ਤਤ ਗਿਆਨ ਕੀ ਹੈ? ਇੱਕ ਗਿਆਨ ਸੰਸਾਰ ਦਾ ਹੈ, ਇੱਕ ਹੈ ਤਤ ਗਿਆਨ, ਤੇ ਵਿਸਤਾਰ ਇਹਦੇ ਵਿੱਚ ਹੀ ਤਤ ਗਿਆਨ ਹੈ। ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ, ਉਹਨਾਂ ਦੀ ਇਹ ਤੁਕ ਹੈ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਇੱਕ ਗਿਆਨ ਦੀ ਹਨੇਰੀ ਆ ਗਈ, ਤੇ ਪਹਿਲਾ ਗਿਆਨ ਹੈ ਤਤ ਗਿਆਨ। ਕਬੀਰ ਸਾਹਿਬ ਨੇ ਬਹੁਤ ਪਿਆਰੇ ਬਚਨ ਕਹਿਣ ਲੱਗੇ, ਧਰਮ ਦੀ ਗੱਲ ਸਾਰਾ ਸੰਸਾਰ ਕਰਦਾ ਹੈ, ਸਾਡੇ ਵਰਗੇ ਉਪਰਲੇ ਪ੍ਰਮਾਣ ਦੇ ਕੇ ਵੀ ਅਸੀਂ ਗੱਲ ਕਰਨੇ ਆ। ਕਈ ਐਸੇ ਨੇ ਜਿਨ੍ਹਾਂ ਨੂੰ ਕੁਛ ਵੀ ਪਤਾ ਨਹੀਂ ਗੱਲ, ਉਹ ਵੀ ਧਰਮ ਦੀ ਕਰਦੇ ਨੇ, ਤੇ ਕਈ ਸੱਜਣ ਐਸੇ ਨੇ ਜਿਹੜੇ ਇੰਨੇ ਕੁ ਡੂੰਘੇ ਉਤਰ ਜਾਂਦੇ ਨੇ, ਉਹ ਡੂੰਘਾਈ ਵਿੱਚ ਗਏ ਹੋਏ ਜਦੋਂ ਗੱਲ ਕਰਦੇ ਨੇ, ਗੱਲ ਉਹੀ ਹੁੰਦੀ ਹੈ ਲੋਕਾਂ ਦੇ ਅੰਦਰ ਸੀਨੇ ਵਿੱਚ ਘਰ ਕਰ ਜਾਂਦੀ ਹੈ। ਗਿਆਨ ਗਿਆਨ ਵਿੱਚ ਅੰਤਰ ਹੈ। ਕਬੀਰ ਸਾਹਿਬ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਜਿਵੇਂ ਇੱਕ ਦੁੱਧ ਦੀ ਚਾਟੀ ਭਰੀ ਪਈ ਹੈ, ਉਸ ਦੁੱਧ ਨੂੰ ਗਰਮ ਕੀਤਾ, ਪਰ ਇਹ ਗੱਲ ਆਪਾਂ ਸਮਝਨੇ ਆ ਕਿ ਉਸ ਦੁੱਧ ਦੇ ਵਿੱਚ ਤਿੰਨ ਚਾਰ ਵਸਤੂਆਂ ਪਈਆਂ। ਸਮਝਿਓ ਇਸ ਗੱਲ, ਉਸ ਦੁੱਧ ਦੇ ਵਿੱਚ ਦਹੀਂ ਵੀ ਹੈ, ਉਸ ਦੁੱਧ ਦੇ ਵਿੱਚ ਲੱਸੀ ਵੀ ਹੈ, ਉਸ ਦੁੱਧ ਦੇ ਵਿੱਚ ਛਾਸ਼ ਛਿੱਡੀ ਵੀ ਹੈ, ਉਸ ਦੁੱਧ ਦੇ ਅੰਦਰ ਮੱਖਣ ਵੀ ਹੈ। ਸੰਸਾਰ ਵਿੱਚ ਪਰਮਾਤਮਾ ਨੇ ਜਿਹੜੀ ਰਹਿਮਤ ਕੀਤੀ, ਹਰ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੈ, ਉਹਦੀ ਪਹੁੰਚ ਕਿੱਥੋਂ ਤੱਕ ਹੈ, ਪਰ ਇਹ ਮਤ ਸਮਝੇ ਕਿ ਇੱਥੋਂ ਤੱਕ ਜੇ ਪਹੁੰਚ ਹੈ ਤੇ ਕੇਵਲ ਅਖੀਰਲਾ ਗਿਆਨ ਇਹੀ ਹੈ। ਦੁੱਧ ਦੇ ਵਿੱਚ ਦਹੀਂ ਵੀ ਹੈ, ਦੁੱਧ ਦੇ ਵਿੱਚ ਲੱਸੀ ਵੀ ਹੈ, ਦੁੱਧ ਵਿੱਚ ਛਾਸ਼ ਤੇ ਮੱਖਣ ਵੀ ਹੈ। ਕਈ ਬੰਦੇ ਕੇਵਲ ਦੁੱਧ ਤੱਕ ਸੀਮਿਤ ਨੇ, ਉਹਨਾਂ ਨੂੰ ਦੁੱਧ ਨੂੰ ਪੀਤਾ, ਦੁੱਧ ਨੂੰ ਪੀ ਕੇ ਇਹ ਗੱਲ ਕਹਿ ਦਿੱਤੀ ਦੁੱਧ ਅੰਮ੍ਰਿਤ ਵਰਗਾ ਮਿੱਠਾ ਹੈ। ਕਈ ਸੱਜਣ ਐਸੇ ਨੇ ਜਿਨ੍ਹਾਂ ਨੂੰ ਇਸ ਦੁੱਧ ਦੇ ਵਿੱਚੋਂ ਦਹੀਂ ਕੱਢਣ ਦੀ ਜਾਂਚ ਹੈ, ਉਹ ਦਹੀਂ ਨੂੰ ਛੱਕ ਲੈਂਦੇ ਨੇ ਤੇ ਉਹ ਕਹਿੰਦੇ ਨੇ ਦਹੀਂ ਹੀ ਸਭ ਕੁਝ ਹੈ। ਪਰ ਕਈ ਸੱਜਣ ਐਸੇ ਨੇ ਜਿਹੜੇ ਦਹੀਂ ਨੂੰ ਰਿੜਕਦੇ ਨੇ, ਉਹ ਲੱਸੀ ਵੀ ਕੱਢਦੇ ਨੇ, ਮੱਖਣ ਕੱਢਦੇ ਨੇ, ਕੁਝ ਮੱਖਣ ਖਾ ਲੈਂਦੇ ਨੇ, ਤੇ ਕਈ ਕੇਵਲ ਲੱਸੀ ਤੱਕ ਸੀਮਿਤ ਰਹਿੰਦੇ ਨੇ। ਸੱਚ ਜਾਣਿਓ ਇਹ ਗਿਆਨ ਦੀਆਂ ਅਵਸਥਾਵਾਂ ਨੇ। ਕੋਈ ਦੁੱਧ ਪੀਂਦਾ ਪਿਆ, ਕੋਈ ਦਹੀਂ ਖਾ ਰਿਹਾ ਹੈ, ਕੋਈ ਰਿੜਕਣ ਬਹਿ ਗਿਆ, ਰਿੜਕ ਕੇ ਕੇਵਲ ਲੱਸੀ ਪੀ ਗਿਆ, ਪਰ ਕੋਈ ਐਸਾ ਟਾਵਾਂ ਟਾਵਾਂ ਆਇਆ ਜਿਹੜਾ ਤਤ ਨਾਲ ਆਪਣੀ ਸੰਬੰਧ ਬਣਾ ਗਿਆ। ਕਬੀਰ ਸਾਹਿਬ ਨੇ ਐਸੇ ਗਿਆਨ ਦੇ ਸੰਬੰਧੀ ਇੱਕ ਬਚਨ ਕਿਹਾ, ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ। ਇਹ ਸੰਸਾਰ ਵਿੱਚ ਰਹਿੰਦਿਆਂ ਮਾਇਆ ਇੱਕ ਦੁੱਧ ਦੀ ਚਾਟੀ ਹੈ, ਇਹਦੇ ਵਿੱਚੋਂ ਤੈਨੂੰ ਕੁਝ ਪ੍ਰਾਪਤ ਹੋਣਾ ਹੈ ਸੰਸਾਰ ਵਿੱਚ ਰਹਿ ਕੇ। ਪਵਨ ਝਕੋਲਣ ਹਾਰ, ਤੇ ਪਵਨ ਦਾ ਅਰਥ ਹੈ ਸਵਾਸ, ਆਪਣੇ ਸਵਾਸਾਂ ਦੇ ਨਾਲ ਤੂੰ ਇਸ ਨੂੰ ਰਿੜਕਣਾ ਹੈ। ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਜਿਹੜੇ ਤਤ ਗਿਆਨੀ ਨੇ ਪਰਮ ਪਦ ਨੂੰ ਪਹੁੰਚਣ ਵਾਲੇ, ਸੰਤੋ ਮੱਖਣ ਖਾਇਆ, ਰੱਬ ਤੇ ਪਿਆਰੇ ਜਨ ਤਤ ਗਿਆਨ ਜਿਨ੍ਹਾਂ ਕੋਲ ਹੈ, ਉਹ ਮਾਨੋ ਮੱਖਣ ਨੂੰ ਛਕਦੇ ਪਏ ਨੇ, ਛਾਸ਼ ਪੀਏ ਸੰਸਾਰ, ਤੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਕੇਵਲ ਲੱਸੀ ਤੱਕ ਸੀਮਿਤ ਨੇ। ਹੁਣ ਇੱਕ ਤਤ ਗਿਆਨ ਤੱਕ ਪਹੁੰਚਿਆ, ਇੱਕ ਕੇਵਲ ਲੱਸੀ ਦੀ ਗੱਲ ਕਰ ਰਿਹਾ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਗੁਰਮਖੋ ਇਸੇ ਤਰ੍ਹਾਂ ਬਾਣੀ ਦੀ ਖੇਡ ਹੈ, ਜਿਤਨਾ ਜਿਤਨਾ ਕੋਈ ਡੂੰਘਾ ਉਤਰਦਾ ਉਹਨਾਂ ਉਹਨੂੰ ਦਾਤੇ ਦੀ ਰਹਿਮਤ ਅੰਦਰੋਂ ਬਾਣੀ ਵਿੱਚੋਂ ਮਿਲਦੀ ਹੈ। ਭਾਈ ਗੁਰਦਾਸ ਹੋਣਾ ਨੇ ਆਪਣੀ ਬਾਣੀ ਵਿੱਚ ਇੱਕ ਬਹੁਤ ਸੋਹਣਾ ਬਚਨ ਕਿਹਾ ਹੈ, ਭਾਵਾਂ ਅੱਜ ਰਾਤ ਵਿਸ਼ਾ ਵੀ ਚੱਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਭਾਈ ਸਾਹਿਬ ਨੇ ਬਚਨ ਕਹੇ ਨੇ, ਕਹਿੰਦੇ ਨੇ ਦੇਖੋ ਹਰ ਬੰਦੇ ਦੇ ਗਿਆਨ ਦੀ ਪਹੁੰਚ ਆਪੋ ਆਪਣੀ ਹੈ, ਆਪਣੇ ਆਪਣੇ ਅੰਦਰ ਦੀ ਸੂਝ ਹੈ, ਜਿੱਥੋਂ ਤੱਕ ਉਹਦੀ ਪਹੁੰਚ ਹੈ ਉਹਨੂੰ ਗਿਆਨ ਮੰਨੀ ਬੈਠਾ ਹੈ। ਭਾਈ ਸਾਹਿਬ ਕਹਿੰਦੇ ਨੇ ਸਮੁੰਦਰ, ਇਹ ਕੇਵਲ ਸ਼ਬਦ ਅਸੀਂ ਇੱਕ ਵਰਤਣਿਆ ਸਮੁੰਦਰ, ਹਰ ਬੰਦੇ ਦੀ ਸਮੁੰਦਰ ਸੰਬੰਧੀ ਜਾਣਕਾਰੀ ਆਪੋ ਆਪਣੀ ਹੈ। ਆਮ ਅਨਪੜ ਬੰਦੇ ਨੂੰ ਲੈ ਜਾਓ ਜਿਨ੍ਹੇ ਕਦੀ ਸਮੁੰਦਰ ਨਹੀਂ ਦੇਖਿਆ, ਤੇ ਉਹ ਵੇਖ ਕੇ ਕਹੇਗਾ ਛੱਪੜ ਤਾਂ ਸਾਡੇ ਪਿੰਡ ਵੀ ਬੜਾ ਹੈ ਵੱਡਾ, ਪਰ ਇਹ ਛੱਪੜ ਤਾਂ ਸਾਡੇ ਪਿੰਡ ਦੇ ਛੱਪੜ ਤੋਂ ਵੀ ਬੜਾ ਵੱਡਾ ਹੈ। ਉਹਦੇ ਲਈ ਸਮੁੰਦਰ ਕੇਵਲ ਇੱਕ ਛੱਪੜ ਹੈ, ਕੇਵਲ ਇੱਕ ਬਹੁਤ ਵੱਡਾ ਟੋਬਾ ਹੈ। ਕਿਤੇ ਆਮ ਸਿਆਣੇ ਨੂੰ ਲੈ ਜਾਓ ਜਿਹੜਾ ਦਰਿਆਵਾਂ ਵਿੱਚ ਤਰਦਾ ਹੈ, ਉਹ ਕਹੇਗਾ ਦਰਿਆ ਦੇ ਵਿੱਚ ਵੀ ਲਹਿਰਾਂ ਉੱਠਦੀਆਂ ਨੇ, ਪਰ ਇਹਦੀ ਲਹਿਰ ਤਾਂ ਦਰਿਆ ਦੀ ਲਹਿਰ ਤੋਂ ਬੜੀ ਉੱਚੀ ਹੈ, ਕਿਉਂਕਿ ਜੋ ਕੁਝ ਉਹਨੇ ਦੇਖਿਆ ਅੱਗੋਂ ਉਹਦੇ ਗਿਆਨ ਦਾ ਥੋੜਾ ਜਿਹਾ ਵਿਸਤਾਰ ਹੋਰ ਹੁੰਦਾ ਹੈ। ਪਿਆਰਿਓ, ਕਿਸੇ ਟੁੱਬੀ ਮਾਰਨ ਵਾਲੇ ਨੂੰ ਲੈ ਜਾਓ, ਉਹ ਕਹੇਗਾ ਇਹਦੀ ਟੁੱਬੀ ਤਾਂ ਇਹਦੀ ਤਾਂ ਡੂੰਘਾਈ ਬਹੁਤ ਜ਼ਿਆਦਾ ਹੈ, ਪਰ ਜੇ ਕਿਸੇ ਬੰਦੇ ਸੈਰ ਕਰਨ ਵਾਲੇ ਨੂੰ ਲੈ ਜਾਓ, ਉਹ ਕਹੇਗਾ ਇਹਦੀਆਂ ਲਹਿਰਾਂ, ਇਹਦਾ ਪਾਣੀ, ਇਹਦੇ ਵਿੱਚ ਉੱਠੀਆਂ ਹੋਈਆਂ ਜਿਹੜੀਆਂ ਤਰੰਗਾਂ ਨੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ, ਤੇ ਕਿਸੇ ਮਰਜੀਵੜੇ ਨੂੰ, ਮੋਤੀਆਂ ਨੂੰ ਪੱਟਣ ਵਾਲੇ ਨੂੰ, ਕੋਈ ਅੰਦਰ ਖੁਰਚਣ ਵਾਲੇ ਨੂੰ ਲੈ ਜਾਓ, ਉਹ ਨਾ ਤਾਂ ਸਮੁੰਦਰ ਨੂੰ ਛੱਪੜ ਕਹੇਗਾ, ਨਾ ਸਮੁੰਦਰ ਦੀਆਂ ਲਹਿਰਾਂ ਨੂੰ ਦੇਖੇਗਾ ਕੇਵਲ, ਨਾ ਉਹ ਕੇਵਲ ਸਮੁੰਦਰ ਦੀ ਸੈਰ ਨਾਲ ਸੰਬੰਧਿਤ ਰਹੇਗਾ, ਉਹ ਪਾਣੀ ਵਿੱਚ ਡੂੰਘਾ ਡੁੱਬ ਕੇ ਕੀਮਤੀ ਮੋਤੀਆਂ ਨੂੰ ਮਰਜੀਵੜਾ ਥੱਲਿਓਂ ਕੱਢ ਕੇ ਮਨੁੱਖਤਾ ਦੀ ਝੋਲੀ ਵਿੱਚ ਪਾ ਦੇਗਾ। ਹੁਣ ਹੈ ਸਮੁੰਦਰ, ਹਰ ਇੱਕ ਦਾ ਗਿਆਨ ਦਾ ਦਾਇਰਾ ਆਪੋ ਆਪਣਾ ਹੈ। ਕਿਸੇ ਨੂੰ ਕੇਵਲ ਟੋਬਾ ਦਿਸਦਾ, ਕਿਸੇ ਨੂੰ ਕੇਵਲ ਤਰੰਗਾਂ ਦਸੀਆਂ, ਕਿਸੇ ਨੂੰ ਕੇਵਲ ਡੂੰਘਾ ਪਾਣੀ ਦਿਸਿਆ, ਤੇ ਕਿਸੇ ਟਾਵੇਂ ਟਾਵੇਂ ਨੂੰ ਪਤਾ ਲੱਗਾ ਕਿ ਇਸ ਦੀ ਡੂੰਘਾਈ ਦੀ ਤਹਿ ਦੇ ਵਿੱਚ ਕੀਮਤੀ ਖਜ਼ਾਨਾ ਵੀ ਪਿਆ ਹੋਇਆ ਹੈ। ਸੱਚ ਜਾਣੋ, ਇਸੇ ਤਰ੍ਹਾਂ ਗੁਰੂ ਬਾਬੇ ਦੇ ਬਚਨ ਨੇ। ਕਈ ਸੱਜਣ ਕੇਵਲ ਰੁਮਾਲ ਤੱਕ ਸੀਮਤ ਨੇ, ਕਈਆਂ ਨੇ ਕੇਵਲ ਕਾਗਜ਼ ਉੱਤੇ ਲਿਖੇ ਹੋਏ ਅੱਖਰ ਹੀ ਦੇਖੇ ਨੇ, ਕਈ ਸੱਜਣ ਪਰਕਰਮਾ ਤੱਕ ਸੀਮਤ ਨੇ, ਕਈ ਸੱਜਣ ਕੇਵਲ ਅਖੰਡ ਪਾਠ ਸਾਹਿਬ ਤੱਕ ਸੀਮਤ ਨੇ, ਪਰ ਕੋਈ ਟਾਵਾਂ ਟਾਵਾਂ ਐਸਾ ਗੁਰੂ ਕਾ ਲਾਲ ਹੈ ਜਿਹੜਾ ਆਪਣੀ ਸੁਰਤ ਨੂੰ ਟਿਕਾ ਕੇ ਇਸ ਸਮੁੰਦਰ ਦੇ ਵਿੱਚ ਟੁੱਬੀ ਮਾਰਦਾ, ਤੇ ਨਾਲ ਇੱਕ ਗੱਲ ਕਹਿੰਦਾ ਤੈਨੂੰ ਡੁੱਬਣ ਦੀ ਜਾਚ ਨਹੀਂ ਆਈ, ਤੂੰ ਡੁੱਬ ਕੇ ਦੇਖ ਇਹਦੇ ਵਿੱਚ ਨਾਮ ਦੇ ਕੀਮਤੀ ਮੋਤੀ ਵੀ ਹੈ, ਇਸ ਵਿੱਚ ਕੀਮਤੀ ਰਤਨ ਪਏ ਨੇ, ਤੇਰਾ ਅੰਦਰ ਟਿਕ ਜਾਏ ਇਹਦੇ ਵਿੱਚ ਤੈਨੂੰ ਪਰਮ ਆਨੰਦ ਮਿਲੇਗਾ। ਹੁਣ ਦੇਖੋ ਗਿਆਨ ਸਾਰਿਆਂ ਦਾ ਆਪੋ ਆਪਣਾ ਵੱਖਰਾ ਹੈ ਬਾਣੀ ਸੰਬੰਧੀ। ਦੂਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਹੈ, ਕਹਿੰਦੇ ਨੇ ਇੱਕ ਬੰਦਾ ਪਹਾੜ ਤੇ ਚਲਾ ਜਾਂਦਾ, ਗਰਮੀ ਦੇ ਦਿਨ ਨੇ, ਪਹਾੜ ਤੇ ਗਿਆ, ਪਹਿਲੀ ਵਾਰ ਉਹਨੇ ਪਹਾੜ ਦੇਖਿਆ, ਪਹਾੜ ਦੇਖ ਕੇ ਕਹਿੰਦਾ ਦੇਖੋ ਟਿੱਬੇ ਤਾਂ ਸਾਡੇ ਪਿੰਡ ਵਿੱਚ ਵੀ ਬੜੇ ਸਨ, ਪਰ ਇਹ ਤਾਂ ਟਿੱਬਾ ਬੜਾ ਉੱਚਾ ਹੈ, ਇਹ ਪਹਾੜ ਤਾਂ ਵਾਕਈ ਸਾਡੇ ਪਿੰਡ ਦੇ ਟਿੱਬਿਆਂ ਨੂੰ ਮਾਤ ਕਰ ਗਿਆ ਹੈ। ਤੇ ਕਈ ਸੱਜਣ ਤਾਂ ਐਸੇ ਨੇ ਜਿਹੜੇ ਇਸ ਗਿਆਨ ਤੋਂ ਇਨਕਾਰੀ ਹੋ ਜਾਂਦੇ। ਦੋ ਤਰ੍ਹਾਂ ਦੇ ਬੰਦੇ ਚੁੱਪ ਕਰ ਜਾਂਦੇ ਨੇ ਜਾਂ ਇਨਕਾਰੀ ਹੋ ਜਾਂਦੇ ਨੇ, ਇੱਕ ਤਾਂ ਖੋਜੀ ਖੋਜ ਕਰਕੇ ਜਾਂ ਚੁੱਪ ਕਰ ਜਾਂਦਾ, ਤੇ ਇੱਕ ਉਹ ਬੰਦਾ ਜਿਹੜਾ ਖੋਜ ਕਰਨ ਨੀ ਤੁਰਿਆ ਅਗਿਆਨਤਾ ਕਰਕੇ ਉਹ ਚੁੱਪ ਕਰ ਜਾਂਦਾ ਹੈ। ਮੈਂ ਉਦਾਹਰਨ ਅਰਜ਼ ਕਰਨੀ ਚਾਹੁੰਦਾ, ਜਿਹੜੇ ਰੱਬ ਦੇ ਪਿਆਰੇ ਇਸ ਪਾਸੇ ਤੁਰੇ, ਉਹਨਾਂ ਤੁਰਿਆ ਹੋਇਆਂ ਨੇ ਜੋ ਕੁਝ ਮਾਣਿਆ ਉਹ ਵੀ ਮਾਣ ਕੇ ਕਹਿਣ ਲੱਗ ਪਏ, ਕਹਿ ਬੇ ਕੋ ਸ਼ੋਭਾ ਨਹੀਂ ਦੇਖਾਂ ਹੀ ਪ੍ਰਵਾਨ, ਤੇ ਜਿਨ੍ਹਾਂ ਨੇ ਮਾਣੇ ਨਹੀਂ ਸੀ ਉਹ ਵੀ ਕਹਿਣ ਲੱਗ ਪਏ ਛੱਡੋ ਪਰਾਂ ਗੱਲ ਕੀ ਕਰਨੀ, ਇਹ ਚੀਜ਼ ਤਾਂ ਕੋਈ ਹੈ ਹੀ, ਚੁੱਪ ਉਹ ਵੀ ਕਰ ਗਏ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ, ਪਹਾੜ ਦਾ ਗਿਆਨ ਹਰ ਬੰਦੇ ਦਾ ਆਪੋ ਆਪਣਾ ਹੈ। ਕੋਈ ਪਹਾੜ ਨੂੰ ਉੱਚਾ ਟੁੱਬਾ ਟਿੱਬਾ ਦੇਖਦਾ, ਕੋਈ ਪਹਾੜ ਦੇ ਵਿੱਚ ਚਮਕਦੇ ਕੋਈ ਪੱਥਰਾਂ ਨੂੰ ਦੇਖਦਾ, ਕੋਈ ਪਹਾੜ ਦੇ ਵਿੱਚ ਉੱਗੀ ਕੋਈ ਬਨਸਪਤੀ ਦਾ ਆਨੰਦ ਮਾਣਦਾ, ਪਰ ਪਿਆਰਿਆ ਚੇਤੇ ਰੱਖੀ ਕਈ ਐਸੇ ਪੱਥਰਾਂ ਨੂੰ ਪਹਿਚਾਨਣ ਵਾਲੇ ਨੇ ਜਿਨ੍ਹਾਂ ਨੂੰ ਪਤਾ ਹੈ ਪਹਾੜ ਦੇ ਸੀਨੇ ਨੂੰ ਚੀਰੀਏ ਤੇ ਇਹਦੇ ਵਿੱਚੋਂ ਕੀਮਤੀ ਪਦਾਰਥ ਵੀ ਮਿਲ ਸਕਦੇ। ਹੁਣ ਇੱਕ ਪਹਾੜ ਦੇ ਸੰਬੰਧੀ ਹਰ ਬੰਦੇ ਦਾ ਗਿਆਨ ਆਪੋ ਆਪਣਾ ਹੈ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਕਹਿਣ ਲੱਗੇ ਗੁਰਮੁਖੋ ਕਿ ਜੰਗਲ ਵਿੱਚ ਸਾਰੇ ਲੋਕ ਜਾਂਦੇ ਨੇ, ਰੁੱਖ ਜੰਗਲ ਦੇ ਬੜੇ ਨੇ, ਅਗਿਆਨੀ ਬੰਦੇ ਵਾਸਤੇ ਸੰਘਣੀਆਂ ਝਾੜੀਆਂ ਨੇ, ਪਰ ਕਿਸੇ ਖੋਜ ਕਰਨ ਵਾਲੇ ਸੱਜਣ ਨੂੰ ਲੈ ਕੇ ਜਾਇਓ, ਉਸ ਦਾ ਜੰਗਲ ਸੰਬੰਧੀ ਗਿਆਨ ਹੀ ਕੁਝ ਦੁਨੀਆਂ ਤੋਂ ਵੱਖਰਾ। ਉਹ ਕਹਿੰਦਾ ਕੇਵਲ ਝਾੜੀਆਂ, ਕੇਵਲ ਰੁੱਖ, ਕੇਵਲ ਫਲਦਾਰ ਪੇਡੇ ਨਹੀਂ, ਇਸ ਜੰਗਲ ਦੇ ਅੰਦਰ ਕੀਮਤੀ ਚੰਦਨ ਦੀ ਲੱਕੜ ਵਾਲੇ ਵੀ ਰੁੱਖ ਨੇ। ਹੁਣ ਗਿਆਨ ਹੈ ਆਪੋ ਆਪਣਾ। ਕਈ ਵਾਰੀ ਬੰਦਾ ਆਪਣੇ ਗਿਆਨ ਨੂੰ ਖੱਦ ਮਿਥ ਲੈਂਦਾ ਹੈ, ਜਿਵੇਂ ਅਸੀਂ ਕਹਿੰਦੇ ਹਾਂ ਕਿ ਆਇਆ ਸੀ ਹੰਸ ਤੇ ਖੂਹ ਦੇ ਕਿਨਾਰੇ ਬੈਠ ਗਿਆ, ਤੇ ਡੱਡੂ ਨੇ ਇਹੀ ਪੁੱਛਿਆ ਸੀ ਭਰਾਵਾ ਕਿਹੜੀ ਥਾਂ ਤੋਂ ਆਇਆ, ਕਹਿਣ ਲੱਗਾ ਮਾਨ ਸਰੋਵਰ ਤੋਂ। ਅਸੀਂ ਪੜ੍ਹਦੇ ਸੁਣਦੇ ਰਹੇ ਛੋਟੇ ਹੁੰਦਿਆਂ, ਤੇ ਡੱਡੂ ਕਹਿੰਦਾ ਮਾਨ ਸਰੋਵਰ ਕੀ ਹੁੰਦਾ ਹੈ, ਤੇ ਹੰਸ ਕਹਿੰਦਾ ਉਹਦੇ ਵਿੱਚ ਵੀ ਇਸੇ ਤਰ੍ਹਾਂ ਪਾਣੀ ਹੈ। ਕਹਿਣ ਲੱਗਾ ਇਸੇ ਤਰ੍ਹਾਂ ਪਾਣੀ ਕਿੰਨਾ ਕੁ ਹੈ, ਹੰਸ ਕਹਿੰਦਾ ਬੇਅੰਤ ਪਾਣੀ ਖੈ, ਆਕਾਰ ਬਹੁਤ ਵੱਡਾ ਖੈ। ਡੱਡੂ ਨੇ ਥੋੜੀ ਜਿਹੀ ਛਾਲ ਮਾਰ ਕੇ ਕਿਹਾ, ਕਹਿੰਦਾ ਇੰਨਾ ਕੁ ਹੋਵੇਗਾ। ਹੰਸ ਕਹਿੰਦਾ ਨਹੀਂ, ਇਸ ਤੋਂ ਜ਼ਿਆਦਾ ਹੈ। ਥੋੜੀ ਜਿਹੀ ਟਪੂਸੀ ਉਹਨੇ ਖੋਰ ਮਾਰੀ, ਕਹਿਣ ਲੱਗਾ ਇੰਨਾ ਕੁ ਹੋਵੇਗਾ। ਹੰਸ ਕਹਿੰਦਾ ਨਹੀਂ, ਇਸ ਤੋਂ ਵੀ ਜ਼ਿਆਦਾ ਹੈ। ਸਾਰੇ ਖੂਹ ਨੂੰ ਕਵਰ ਕਰਕੇ ਇਸ ਪੂਰੀ ਛਾਲ ਮਾਰ ਕੇ ਉਸ ਦੂਰੀ ਤੱਕ ਪਹੁੰਚ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ, ਡੱਡੂ ਕਹਿੰਦਾ ਇੰਨਾ ਹੋਵੇਗਾ। ਕਹਿਣ ਲੱਗਾ ਇੰਨਾ ਨਹੀਂ, ਇਸ ਤੋਂ ਅੱਗੇ ਵੀ ਇਹ। ਉਸੇ ਵੇਲੇ ਡੱਡੂ ਨੂੰ ਜਦੋਂ ਹੰਸ ਨੇ ਕਿਹਾ ਇਹ ਹੋ ਜਾਏ, ਹਜ਼ਾਰਾਂ ਖੂਹ ਉਹਦੇ ਵਿੱਚ ਸਮਾ ਸਕਦੇ ਨੇ, ਤੇ ਡੱਡੂ ਅੰਦੋਂ ਬੋਲ ਕੇ ਕਹਿੰਦਾ ਗੱਪੀ ਬੰਦਿਆ, ਝੂਠ ਬੋਲਣਾ ਪੈ, ਏਦੋਂ ਵੱਡੀ ਹੋਰ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਹੁਣ ਡੱਡੂ ਦਾ ਗਿਆਨ ਆਪਣਾ ਹੈ, ਹੰਸ ਦਾ ਗਿਆਨ ਆਪਣਾ ਹੈ। ਡੱਡੂ ਵਾਸਤੇ ਖੂਹ ਹੀ ਮਾਨ ਸਰੋਵਰ ਹੈ, ਪਰ ਮਾਨ ਸਰੋਵਰ ਦੇ ਕਿਨਾਰੇ ਰਹਿਣ ਵਾਲੇ ਹੰਸ ਨੂੰ ਪੁੱਛ ਕੇ ਦੇਖੋ, ਉਹ ਕਹਿੰਦਾ ਇਹਦੇ ਵਰਗੇ ਹਜ਼ਾਰਾਂ ਖੂਹ ਉਸ ਵਿੱਚ ਖੱਪ ਸਕਦੇ। ਗਿਆਨ ਦਾ ਦਾਇਰਾ ਆਪੋ ਆਪਣਾ ਹੈ। ਹਜ਼ੂਰ ਕਿਰਪਾਲੂ ਜੀ ਦੇ ਪਿਆਰੇ ਸਿੱਖ ਨੇ ਬਾਣੀ ਦੇ ਸਬੰਧੀ ਵੀ ਇਹ ਬਚਨ ਕਹੇ, ਕਹਿਣ ਲੱਗੇ ਸਮੁੰਦਰ ਦਾ ਨਜ਼ਰੀਆ ਵੱਖਰੋ ਵੱਖਰਾ ਹੈ, ਪਰ ਤੈ ਤੱਕ ਡੁੱਬਣ ਵਾਲਿਆਂ ਨੂੰ ਮੋਤੀ ਮਿਲਦੇ ਨੇ। ਪਹਾੜ ਵੇਖਣ ਦਾ ਆਪੋ ਆਪਣਾ ਅੰਦਰ ਦਾ ਤਰੀਕਾ ਹੈ, ਪਰ ਚੇਤੇ ਰੱਖੀ ਪਾਰਸ ਦੀਆਂ ਵੱਟੀਆਂ ਵੀ ਖੋਜੀਆਂ ਨੂੰ ਮਿਲ ਸਕਦੀਆਂ ਨੇ। ਜੰਗਲ ਵੇਖਣ ਦਾ, ਸੈਰ ਕਰਨ ਦਾ ਆਪੋ ਆਪਣਾ ਸਲੀਕਾ ਤਰੀਕਾ ਹੈ, ਪਰ ਲੱਕੜ ਦੀ ਪਹਿਚਾਣ ਵਾਲਿਆਂ ਨੂੰ ਕੀਮਤੀ ਚੰਦਨ ਵੀ ਮਿਲ ਸਕਦਾ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਹੈ, ਜਿਹੜਾ ਬਾਣੀ ਦੇ ਨਾਲ ਜੁੜ ਗਿਆ, ਅੰਦਰ ਟੁੱਬੀ ਮਾਰਨ ਵਾਲੇ ਨੂੰ ਇਸੇ ਬਾਣੀ ਦੇ ਵਿੱਚੋਂ ਹੀ ਪਰਮ ਪਦ ਮਿਲ ਸਕਦਾ। ਭਾਈ ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ, ਅਸੀਂ ਉਹਨਾਂ ਦੇ ਪਵਿੱਤਰ ਬਚਨ ਪੜ੍ਹਨੇ। ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵ ਹੀ। ਹੰਸ ਮਰ ਜੀਵੜਾ ਹੀ ਕੁਝ ਪਾ ਸਕਦਾ ਹੈ। ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵਈ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖੈਣ ਸਭ ਕੁਝ ਉਥੇ ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵ ਹੀ। ਜੈਸੇ ਬਨ ਵਿਖੇ ਮੈਲਾਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਸ ਬੈਸਾਵਈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਇੱਥੇ ਨਾਮ ਪਦਾਰਥ ਵੀ ਕਹਿ ਪਰਮ ਪਦ ਵੀ ਕਹਿ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇਪ ਜਾਵੀ। ਜਿਹੜਾ ਖੋਜਣ ਜਾਏਗਾ, ਖੋਜਣ ਵਾਲੇ ਨੂੰ ਕੋਈ ਚੀਜ਼ ਲੱਭੇਗੀ। ਮੈਂ ਆਪਣੇ ਵਿਸ਼ੇ ਵੱਲ ਫਿਰ ਆਵਾਂ ਕਿ ਉਹ ਤਤ ਗਿਆਨ ਜਿਹੜਾ ਪਰਮ ਪਦ ਹੈ, ਤਿੰਨ ਚੀਜ਼ਾਂ ਉਹਦੇ ਕੋਲ ਨੇ, ਇੱਕ ਤਤ ਗਿਆਨ, ਦੂਸਰੀ ਵਾਸ਼ਨਾ ਖੈ ਤੇ ਤੀਜਾ ਮਨੋ ਨਾਸ਼। ਉਹਦੇ ਕੋਲ ਤਤ ਗਿਆਨ ਦੁੱਧ ਵਾਲਾ ਨਹੀਂ, ਉਹਦੇ ਕੋਲ ਤਤ ਗਿਆਨ ਕੇਵਲ ਦਹੀਂ ਤੱਕ ਸੀਮਿਤ ਨਹੀਂ, ਉਹ ਲਾ ਸ਼ਾਸ ਤੱਕ ਸੀਮਿਤ ਨਹੀਂ। ਉਹ ਤਤ ਗਿਆਨ ਨੂੰ ਪ੍ਰਾਪਤ ਕਰਨ ਵਾਲਾ ਉਸ ਮੱਖਣ ਤੱਕ ਪਹੁੰਚਿਆ ਹੋਇਆ ਹੈ। ਹਜ਼ੂਰ ਨੇ ਕਿਹਾ ਕਬੀਰ ਮਾਇਆ ਡੋਲਣੀ, ਪਵਨ ਚ ਘੋਲਣ ਹਾਰ, ਸੰਤੋ ਮੱਖਣ ਖਾਇਆ ਸ਼ਾਸ ਪੀਏ ਸੰਸਾਰ। ਹੁਣ ਦੇਖੋ ਭਗਤ ਨਾਮਦੇਵ ਜੀ ਦਾ ਗਿਆਨ ਤੇ ਆਮ ਵਿਦਵਾਨ ਪੰਡਿਤ ਦੇ ਗਿਆਨ ਵਿੱਚ ਅੰਤਰ ਹੈ। ਇੱਕ ਬਚਨ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਪੜ੍ਹਨੇ, ਉਹ ਕਹਿੰਦੇ ਨੇ ਜਦੋਂ ਪਰਮਾਤਮਾ ਦੇ ਸੰਬੰਧੀ ਕੋਈ ਗੱਲ ਕਰਦਾ, ਕੋਈ ਤਾਂ ਇਹ ਕਹਿਣ ਲੱਗ ਪੈਂਦਾ ਪਰਮਾਤਮਾ ਨੂੰ ਪਾਇਆ ਥੋੜਾ ਜਾ ਸਕਦਾ, ਬੜਾ ਮੁਸ਼ਕਲ ਜੇ, ਤੇ ਬਿਨਾਂ ਤੁਰਨ ਤੋਂ ਹੀ ਲੋਕ ਕਹੀ ਜਾਂਦੇ ਨੇ ਬੜਾ ਮੁਸ਼ਕਲ ਜੇ, ਬਿਨਾਂ ਇੱਕ ਕਦਮ ਚੱਲਣ ਤੋਂ ਹੀ ਕਹੀ ਜਾਂਦੇ ਨੇ ਮੰਜ਼ਿਲ ਬੜੀ ਦੁਰਾਡੀ ਹੈ। ਉਹ ਕਹਿੰਦੇ ਨੇ ਕਈ ਬੰਦੇ ਦੇਖੇ ਨੇ ਇਹ ਬੋਲਦੇ ਕਿ ਰੱਬ ਨੂੰ ਪਾਉਣਾ ਬਹੁਤ ਮੁਸ਼ਕਲ ਏ, ਬਹੁਤ ਦੂਰ ਹੈ, ਤੇ ਕਹਿੰਦੇ ਨੇ ਕਈ ਸੱਜਣ ਐਵੇਂ ਦਮਗਜੇ ਮਾਰੀ ਜਾਣਗੇ ਰੱਬ ਤਾਂ ਬਿਲਕੁਲ ਨੇੜੇ ਹੈ, ਅੱਜ ਇਧਰੋਂ ਪਟਨਾ ਤੇ ਇਧਰੋਂ ਲਾਣਾ ਇੱਕ ਮਿੰਟ ਚ ਕਹਿੰਦੇ। ਕਦੀ ਕਈ ਵਾਰੀ ਦੇਖਿਆ ਪਰਮਾਰਥ ਦੀ ਚਰਚਾ ਚੱਲਦੀ ਹੋਵੇ, ਕੋਈ ਪ੍ਰਸ਼ਨ ਤੁਹਾਨੂੰ ਕਰੇ ਵੀ ਪਰਮਾਤਮਾ ਨੂੰ ਪਾਉਣ ਦੀ ਤਰੀਕਾ ਕਿਵੇਂ, ਤੇ ਅਚਨਚੇਤ ਵਿੱਚੋਂ ਕੋਈ ਬੋਲ ਕੇ ਜਿਹੜਾ ਇੱਕ ਦਿਨ ਵੀ ਗਿਆ ਨਹੀਂ, ਉਹ ਅਗਲੇ ਨੂੰ ਉੱਤਰ ਦੇਣ ਦੀ ਬਜਾਏ ਵਿੱਚੋਂ ਬੋਲ ਕੇ ਕਹੇਗਾ, ਲੋ ਇਹ ਵੀ ਕੋਈ ਗੱਲ ਏ, ਰੱਬ ਦਾ ਕੀ ਪਾਣਾ ਇਧਰੋਂ ਪਟਨਾ ਤੇ ਇਧਰੋਂ ਲਾਣਾ, ਪਹਿਲੀ ਗੱਲ ਇਹ ਪੱਟਿਆ ਹੀ ਨਹੀਂ ਜਾਂਦਾ। ਦੇਖੋ ਦੁਚਿੱਤਾਪਨ ਬੰਦੇ ਨੂੰ ਡੋਬ ਕੇ ਰੱਖ ਦਿੰਦਾ ਹੈ, ਰੱਬ ਮਿਹਰ ਕਰੇ ਬੰਦਾ ਦੁਬਧਾ ਵਿੱਚ ਨਾ ਫਸ ਜਾਏ, ਇੱਕ ਪਾਸੇ ਹੋ ਕੇ ਤੁਰ ਪਵੇ ਜਿੱਧਰ ਤੁਰਨਾ ਹੈ। ਇੱਕ ਸ਼ੀਸ਼ੇ ਵਿੱਚੋਂ ਦੇਖੀਏ ਨਾ ਤੇ ਚਿਹਰਾ ਕੇਵਲ ਇੱਕ ਦਿਸੇਗਾ, ਇੱਕ ਚਿਹਰਾ ਹੀ ਇੱਕ ਸ਼ੀਸ਼ੇ ਵਿੱਚੋਂ ਦਿਸਦਾ, ਤੇ ਜੇ ਅਸੀਂ ਇੱਕ ਸ਼ੀਸ਼ਾ ਅੱਗੇ ਲਾ ਲਿਆ, ਦੂਜਾ ਸ਼ੀਸ਼ਾ ਪਿੱਛੇ ਲਾ ਲਿਆ, ਇੱਕ ਅਸੀਂ ਖੱਬੇ ਨੂੰ ਰੱਖ ਲਿਆ, ਇੱਕ ਸੱਜੇ ਨੂੰ ਰੱਖ ਲਿਆ, ਤੇ ਚੇਤੇ ਰੱਖਿਓ ਦੋ ਸ਼ੀਸ਼ੇ ਸਾਡੇ ਇੱਕ ਪ੍ਰਤੀਬਿੰਬ ਦੇ ਇੱਕ ਪਰਛਾਵੇਂ ਦੇ ਪਤਨਾ ਕਿੰਨੇ ਕੁ ਪਰਛਾਵੇਂ ਬਣਾ ਦਿੰਦੇ। ਇੱਕ ਸ਼ੀਸ਼ੇ ਵਿੱਚੋਂ ਦੇਖੋ ਤੇ ਕੇਵਲ ਇੱਕ ਹੀ ਪ੍ਰਤੀਬਿੰਬ ਦਿਸੇਗਾ। ਦੋ ਸ਼ੀਸ਼ਿਆਂ ਵਿੱਚੋਂ ਵੇਖਣ ਦਾ ਯਤਨ ਕਰਾਂਗੇ, ਪਤਾ ਨਹੀਂ ਕਿਤਨੇ ਕੁ ਚਿਹਰੇ ਬਣ ਜਾਣਗੇ। ਪਿਆਰਿਓ, ਰੱਬ ਮਿਹਰ ਕਰੇ ਕਿਸੇ ਵਿੱਚ ਦੁਚਿੱਤਾਪਨ ਨਾ ਆ ਜਾਏ। ਪਾਣੀ ਦਾ ਇੱਕ ਬਰਤਨ ਨਿਰਮਲ ਭਰਿਆ ਹੋਵੇ, ਬਿਲਕੁਲ ਸਾਫ਼ ਤੇ ਟਿਕਿਆ ਹੈ, ਉਹਦੇ ਵਿੱਚ ਝਾਤੀ ਮਾਰ ਕੇ ਦੇਖੋ ਤੇ ਆਪਣਾ ਚਿਹਰਾ ਕੇਵਲ ਇੱਕ ਸਾਫ਼ ਦਿਸੇਗਾ। ਪਰ ਨਿੱਕੀ ਜੀ ਇੱਕ ਰੋੜ, ਨਿੱਕੀ ਜੀ ਕੰਕਰੀਟ, ਨਿੱਕਾ ਜਿਹਾ ਇੱਕ ਪੱਥਰ ਲੈ ਕੇ ਉੱਤੋਂ ਛੱਟੋ, ਪਾਣੀ ਦੇ ਵਿੱਚ ਦੋ ਕੁ ਲਹਿਰਾਂ ਪੈਦਾ ਹੋਣ ਦੀ ਦੇਰ ਏ ਆਪਣੇ ਚਿਹਰੇ ਵਿੱਚ ਝਾਤੀ ਮਾਰਿਓ। ਜਿਹੜਾ ਨਿਰਮਲ ਪਾਣੀ ਵਿੱਚੋਂ ਚਿਹਰਾ ਦਿਸਦਾ ਸੀ, ਉਹ ਲਹਿਰਾਂ ਇੱਕੋ ਦਮ ਸਾਰੇ ਚਿਹਰੇ ਦੇ ਟੁਕੜੇ ਕਰ ਦੇਣ। ਪਤਾ ਨਹੀਂ ਕਿੰਨੇ ਕੁ ਪ੍ਰਤੀਬਿੰਬ ਬਣ ਜਾਣਗੇ। ਇੱਕ ਸ਼ੀਸ਼ੇ ਵਿੱਚੋਂ ਦੇਖਾਂਗੇ ਤੇ ਕੇਵਲ ਇੱਕ ਹੀ ਸਰੂਪ ਦਿਸੇਗਾ, ਦੋ ਸ਼ੀਸ਼ਿਆਂ ਵਿੱਚੋਂ ਦੇਖਾਂਗੇ ਪਤਾ ਨਹੀਂ ਕਿੰਨੇ ਕੁ ਟੁਕੜੇ ਬਣ ਜਾਣਗੇ। ਇੱਥੇ ਬਸ ਨਹੀਂ, ਸ਼ੀਸ਼ਾ ਇੱਕ ਹੋਵੇ, ਉਹਨੂੰ ਕਿਤੇ ਸੋਟਾ ਮਾਰ ਕੇ ਜਾਂ ਕਿਤੇ ਕੋਈ ਵੱਟਾ ਮਾਰ ਕੇ ਤੋੜ ਦੇ, ਉਸ ਸ਼ੀਸ਼ੇ ਵਿੱਚ ਤਿੰਨ ਚਾਰ ਤੇੜਾਂ ਪੈ ਜਾਣ, ਪਰਤ ਕੇ ਆਪਣੇ ਚਿਹਰੇ ਨੂੰ ਦੇਖਿਓ, ਭਾਵੇਂ ਫਰੇਮ ਇੱਕ ਵਿੱਚ ਹੀ ਜੜਿਆ ਹੈ ਪਰ ਉਸ ਦੀਆਂ ਤੇੜਾਂ ਵੀ ਸਾਡੇ ਚਿਹਰੇ ਦੀਆਂ ਤੇੜਾਂ ਬਣਾ ਕੇ ਰੱਖ ਦੇਣਗੀਆਂ। ਪਤਾ ਨਹੀਂ ਕਿੰਨੇ ਕੁ ਚਿਹਰੇ ਬਣ ਜਾਣਗੇ। ਪਿਆਰਿਆ, ਆਪਣੇ ਅੰਦਰ ਦੀ ਦੁਬਧਾ ਨੂੰ ਖਤਮ ਕਰ, ਕੇਵਲ ਇੱਕ ਪਾਸੇ ਹੋ ਕੇ ਚੱਲ ਤੇ ਤੇਰੇ ਅੰਦਰ ਦਾ ਕੇਵਲ ਇੱਕ ਨਿੱਜ ਸਰੂਪ ਹੀ ਤੈਨੂੰ ਦਿਸੇਗਾ। ਦੂਸਰੀ ਬੇਨਤੀ, ਕੋਈ ਬੰਦਾ ਚਿੱਕੜ ਵਿੱਚ ਫਸਿਆ ਹੈ ਤੇ ਲੰਘਦੇ ਹੋਏ ਨੂੰ ਆਵਾਜ਼ ਦੇ ਕੇ ਕਹਿ ਕਿ ਭਰਾਵਾ ਮੇਰੀ ਬਾਂਹ ਪਕੜ ਕੇ ਮੈਨੂੰ ਬਾਹਰ ਕੱਢ, ਹੁਣ ਇੱਕ ਨੂੰ ਸੱਜੀ ਬਾਂਹ ਪਕੜਾ ਦੇ ਤੇ ਦੂਜੇ ਨੂੰ ਖੱਬੀ ਬਾਂਹ ਪਕੜਾ ਦੇ, ਕਦੀ ਆਸ ਕਰਦੇ ਹੋ ਜਿਸ ਬੰਦੇ ਦੀਆਂ ਦੋ ਬਾਹਾਂ ਵੱਖ ਵੱਖ ਦਿਸ਼ਾਵਾਂ ਵੱਲ ਖਿੱਚੀਆਂ ਜਾਣ, ਉਹਨੇ ਚਿੱਕੜ ਤੋਂ ਤਾਂ ਬਾਹਰ ਕੀ ਨਿਕਲਣਾ, ਉਹਦੀਆਂ ਦੋਵੇਂ ਬਾਹਾਂ ਖਿੱਚ ਕੇ ਖਿੱਚਣ ਵਾਲੇ ਤੋੜ ਕੇ ਰੱਖ ਜਾਣਗੇ। ਦੋ ਬਾਹਾਂ ਪਕੜ ਕੇ ਨਿਕਲਣ ਵਾਲਾ ਕਦੀ ਵੀ ਪਾਰ ਨਹੀਂ ਖੋਇਆ, ਉਹਦੀਆਂ ਬਾਹਾਂ ਟੁੱਟਣਗੀਆਂ ਪਰ ਕਦੀ ਚਿੱਕੜ ਤੋਂ ਬਾਹਰ ਨਹੀਂ ਨਿਕਲੇਗਾ। ਪਿਆਰਿਓ, ਇਸੇ ਤਰ੍ਹਾਂ ਜਿੰਨੀ ਦੇਰ ਤੱਕ ਦੁਚਿੱਤਾਪਨ ਨਹੀਂ ਜਾਂਦਾ, ਦੁਬਧਾ ਨਹੀਂ ਜਾਂਦੀ, ਉਨੀ ਦੇਰ ਤੱਕ ਪਰਮ ਪਦ ਦੀ ਗੱਲ ਕੀ। ਹਜ਼ੂਰ ਨੇ ਕਿਹਾ, ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਥੂਨ ਦਰ ਤੇ ਥਮੀਆਂ। ਜਿਹੜੀਆਂ ਦੁਚਿੱਤੇ ਪਾਉਂਦੀਆਂ ਸਨ, ਇਸੇ ਦੁਚਿੱਤੇਪਨ ਨੂੰ ਬਾਬਾ ਕਬੀਰ ਜੀ ਨੇ ਇੱਕ ਬਚਨ ਕਿਹਾ ਹੈ, ਅਸੀਂ ਉਹ ਪੜ੍ਹਨੇ ਹਾਂ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ। ਅਗਲੀ ਗੱਲ ਉਹਨਾਂ ਸਹਿਜ ਦੀ ਕੀਤੀ, ਪਰਮ ਪਦ ਦੀ ਕੀਤੀ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਮੂਰਖਾ ਨਾਮ ਨੀ ਜਪਦਾ ਤੂੰ ਦੁਚਿੱਤੀ ਚ ਪਿਆ, ਕਿਆ ਸੋਚੈ ਬਾਰੰਗ ਬਾਰਾਂ, ਕਿਹੜੀ ਸੋਚ ਵਿਚ ਵਾਰ ਵਾਰ ਤੂੰ ਪ੍ਰਵਿਰਤ ਹੈ ਤੇ ਤੈਨੂੰ ਸਮਝ ਨੀ ਪੈਂਦੀ ਪਈ ਕਿ ਮੈਂ ਪਰਮਾਤਮਾ ਦੇ ਨਾਮ ਵਾਲੇ ਪਾਸੇ ਤੁਰਾਂ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਚਨ ਕਹਿ ਉਸ ਵਿਸ਼ੇ ਵੱਲ ਤੁਰੀਏ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ, ਤਿਸ਼ਨਾ ਛਾਨ ਭਰੀ ਤਰ ਉਪਰ, ਦੁਰਮਤ ਭਾਂਡਾ ਫੂਟਾ, ਤ੍ਰਿਸ਼ਨਾ ਦੀ ਛਨ ਜ਼ਮੀਨ ਤੇ ਡਿੱਗ ਪਈ, ਮੋਹ ਦਾ ਸ਼ਤੀਰ ਤੇ ਡਿੱਗ ਪਿਆ, ਤੇ ਜਿਹੜੇ ਭੈੜੀ ਮੱਤ ਵਾਲੇ ਭਾਂਡੇ ਸਨ ਉਹ ਚੱਕਣਾ ਚੂਰ ਹੋ ਗਏ। ਦੁਰਮਤ ਭਾਂਡਾ ਫੂਟਾ, ਆਂਧੀ ਪਛ ਹੈ ਜੋ ਜਲ ਬਰਖ ਹੈ, ਜਿਵੇਂ ਹਨੇਰਾ ਹਨੇਰੀ ਤੋਂ ਬਾਅਦ ਮੀਂਹ ਪੈਂਦਾ ਹੈ, ਆਂਧੀ ਪਾਛਾ ਜੋ ਜਲ ਬਰਖ ਹੈ, ਤੇ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪਰਗਾਸਾ, ਉਦੈ ਭਾਨ ਜਬ ਚੀਨਾ। ਜਿਹੜਾ ਕਬੀਰ ਜੀ ਦੇ ਅੰਦਰ ਉਦੈ ਭਾਨ ਚੀਨਾ ਹੈ, ਜਿਹਦਾ ਅੱਜ ਸਵਈਏ ਵਿੱਚ ਜ਼ਿਕਰ ਵੀ ਆਇਆ ਹੈ, ਸੱਚ ਜਾਣਿਓ ਇਸ ਪਦਾਰਥ ਦੀ ਪ੍ਰਾਪਤੀ ਗੁਰੂ ਰਾਮਦਾਸ ਜੀ ਨੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਦੀ ਸੇਵਾ ਕਰਕੇ ਲਈ ਹੈ। ਉਹ ਇਸ ਪਦਾਰਥ ਦੇ ਹੱਕਦਾਰ ਨੇ, ਇਹ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਗਿਆ ਤੇ ਗੁਰੂ ਰਾਮਦਾਸ ਜੀ ਉਸ ਪਰਮ ਅਵਸਥਾ ਤੇ ਪਹੁੰਚ ਗਏ ਜਿਸ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਹੈ ਕਿ ਗੁਰਮੁਖ ਅੰਤਰ ਸਹਿਜ ਹੈ, ਅੰਦਰ ਪੂਰਨ ਤੌਰ ਤੇ ਸਹਿਜ ਹੈ। ਤੇ ਨਿਵਾਸ ਕਿੱਥੇ ਹੈ? ਮਨ ਚੜਿਆ ਦਸਵੇਂ ਆਕਾਸ਼, ਉਹ ਅਵਸਥਾ ਜਿਹਨੂੰ ਕਬੀਰ ਜੀ ਨੇ ਕਿਹਾ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ। ਸਾਹਿਬ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ ਉਹ ਅਵਸਥਾ ਜਿੱਥੇ ਕੋਈ ਨੀਂਦ ਦਾ ਝੂੰਟਾ ਨਹੀਂ। ਇੱਥੇ ਨੀਂਦ ਦਾ ਅਰਥ ਸਰੀਰਕ ਨੀਂਦ ਨਹੀਂ, ਜਿੱਥੇ ਮਾਇਆ ਦੀ ਨੀਂਦ ਕਦੀ ਨਹੀਂ ਆਉਂਦੀ, ਜਿੱਥੇ ਕਦੀ ਭੁੱਖ ਨਹੀਂ ਸਤਾਉਂਦੀ, ਤਿੱਥੇ ਉਂਗਣਾ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ਼। ਗੁਰੂ ਰਾਮਦਾਸ ਜੀ ਨੂੰ ਪੁੱਛੋ ਉਹਨਾਂ ਦੀ ਰਚਨਾ ਵਿੱਚੋਂ, ਉਹ ਕਿਰਪਾਲੂ ਦਾਤਾ ਜੀ ਮਿਹਰ ਕਰਦੇ ਨੇ। ਇੱਕ ਉਦਾਹਰਨ ਮੈਂ ਅਰਜ਼ ਕਰਦਿਆਂ ਕਿ ਆਪਾਂ ਕਹਾਂਗੇ ਇੱਕ ਖਿੰਨ ਵਿੱਚ ਹੀ ਉਹ ਕਿਹੜੇ ਪਰਮ ਪਦ ਤੇ ਦੇਖੋ ਜਾ ਪਹੁੰਚੇ। ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਪਾਣੀ ਦੀ ਬੂੰਦ ਇਕੱਲੀ ਬੂੰਦ ਹੈ, ਸਾਗਰ ਵਿੱਚ ਜਾ ਮਿਲੇ ਤੇ ਕੁਝ ਸਮੇਂ ਤੋਂ ਬਾਅਦ ਹੀ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਇਕੱਲੀ ਬੂੰਦ ਸੀ, ਸਮੁੰਦਰ ਵਿੱਚ ਮਿਲ ਗਈ ਤੇ ਸਮੁੰਦਰ ਵਰਗੀ ਸਮੁੰਦਰ ਦੀ ਮਾਲਕ ਬਣ ਗਈ। ਇਕੱਲਾਪਣ ਸਾਈਂ ਤੋਂ ਵੱਖ ਰਹਿਣਾ ਬੂੰਦ ਦੀ ਤਰ੍ਹਾਂ ਹੈ, ਤੇ ਜਦੋਂ ਪੂਰੇ ਗੁਰੂ ਦੇ ਚਰਨਾਂ ਵਿੱਚ ਮਿਲ ਗਏ, ਪੂਰੇ ਗੁਰੂ ਨੇ ਇੱਕ ਬੂੰਦ ਤੋਂ ਸਾਗਰ ਬਣਾ ਦਿੱਤਾ, ਇੱਕ ਬੂੰਦ ਤੋਂ ਏਡਾ ਵੱਡਾ ਮਾਲਕ ਬਣਾ ਦਿੱਤਾ। ਮੇਰੇ ਬਾਬਾ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਰਮ ਪਦ ਕੀ ਹੈ? ਬ੍ਰਹਮ ਦਿਸ਼ਾ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਉ ਜਲ ਮੈਂ ਜਲ ਆਏ ਖਟਾਨਾ, ਪਰਮ ਪਦ ਤਿਉ ਜੋਤੀ ਸੰਗ ਜੋਤ ਸਮਾਨਾ। ਜਿਵੇਂ ਇੱਕ ਜਲ ਪਾਣੀ ਵਿੱਚ, ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਬੂੰਦ ਸਾਗਰ ਵਿੱਚ ਮਿਲੇ ਤੇ ਸਾਗਰ ਬਣ ਗਈ, ਇਸੇ ਤਰ੍ਹਾਂ ਇੱਕ ਜੋਤੀ ਪਰਮ ਜੋਤ ਵਿੱਚ ਲੀਨ ਹੋ ਗਈ ਤੇ ਪਿਆਰਿਓ ਉਹਦਾ ਪ੍ਰਕਾਸ਼, ਉਹਦੀ ਜੋਤ ਉਸ ਪਰਮ ਜੋਤ ਦੇ ਵਿੱਚ ਹੀ ਜਜ਼ਬ ਹੋ ਗਈ ਹੈ। ਹੁਣ ਉਹ ਮਿਲਿਆ ਕਿਵੇਂ? ਕਹਿਣ ਲੱਗੇ ਪਹਿਲੀ ਗੱਲ ਕਿ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ, ਬਾਣੀ ਹੀ ਮੇਰੇ ਲਈ ਸਭ ਕੁਝ ਹੈ। ਦੂਸਰਾ ਬਚਨ ਕਿ ਮਨ ਵਿੱਚ ਸਤਿਗੁਰੂ ਨੂੰ ਮਿਲਾਪ, ਸਤਿਗੁਰੂ ਦਾ ਮਿਲਾਪ ਹਾਸਲ ਹੋਇਆ। ਤੀਸਰੀ ਗੱਲ, ਮਨ ਵਿੱਚ ਬੈਰਾਗ ਪੈਦਾ ਹੋਇਆ। ਤੇ ਚੌਥਾ ਬਚਨ ਉਹਨਾਂ ਨੇ ਕੀਤਾ, ਫਿਰ ਜਾ ਕੇ ਸਹਿਜ ਦੀ ਪ੍ਰਾਪਤੀ ਹੋਈ। ਤੇ ਮੈਂ ਅਰਜ਼ ਆਰੰਭ ਵਿੱਚ ਕੀਤੀ ਹੈ, ਗੁਰਮੁਖੋ ਅਰਥ ਜ਼ਰੂਰ ਕਰੀ ਜਾਂਦਾ ਵਾਂ, ਪਰ ਇਸ ਅਵਸਥਾ ਨੂੰ ਕੋਈ ਟਾਵਾਂ ਟਾਵਾਂ ਕਰੋੜਾਂ ਵਿੱਚੋਂ ਇੱਕ ਅੱਧਾ ਮੰਨਣ ਵਾਲਾ ਹੈ। ਆਪਾਂ ਕਹਿ ਦਿਆਂਗੇ ਸਹਿਜ ਅਵਸਥਾ। ਹਜ਼ੂਰ ਨੇ ਕਿਹਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਪਹਿਲੀ ਲਾਮ ਇਹ ਵੇ ਕਿ ਪ੍ਰਵਿਰਤੀ ਕਰਮ, ਕਰਮ ਵਿੱਚ ਪ੍ਰਵੇਸ਼ ਕਰਨਾ। ਹੁਣ ਉਹ ਪ੍ਰਵਿਰਤੀ ਕਰਮ ਦਾ ਅਖਰੀ ਅਰਥ ਅਸੀਂ ਕਰਨੇ ਆ ਕਈ ਵਾਰੀ ਕਿ ਤੁਸੀਂ ਗ੍ਰਿਸਤ ਵਿੱਚ ਪ੍ਰਵੇਸ਼ ਕਰਨ ਲੱਗੇ ਹੋ, ਇਹ ਤਾਂ ਬਾਹਰ ਦੇ ਅਰਥ ਨੇ। ਪ੍ਰਵਿਰਤੀ ਕਰਮ ਦਾ ਅਖਰੀ ਅਰਥ ਹੈ ਨਾਮ ਵਾਲੇ ਪਾਸੇ ਪ੍ਰਵਿਰਤ ਹੋ ਜਾਣਾ, ਨਾਮ ਵਾਲੇ ਪਾਸੇ ਤੁਰ ਪੈਣਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਕਹਿਣ ਲੱਗੇ ਬਾਣੀ ਨੂੰ ਹੀ ਬ੍ਰਹਮਾ ਦਾ ਵੇਦ ਜਾਣ। ਸਭ ਤੋਂ ਚੰਗੀ ਗੱਲ ਇਹ ਵੇ ਨਾਮ ਨੂੰ ਦ੍ਰਿੜ ਕਰ, ਨਾਮ ਨੂੰ ਦ੍ਰਿੜ ਕਰਨਾ ਹੀ ਸਭ ਤੋਂ ਉੱਤਮ ਧਰਮ ਹੈ। ਸਤਿਗੁਰੂ ਨੇ ਕਿਹਾ ਪ੍ਰਵਿਰਤੀ ਕਰਮ ਹੈ ਨਾਮ ਵਾਲੇ ਪਾਸੇ ਤੁਰਨਾ। ਹੁਣ ਜਦੋਂ ਅਜੋ ਨਾਮ ਵਾਲੇ ਪਾਸੇ ਤੁਰੇ, ਬਾਣੀ ਵਾਲੇ ਪਾਸੇ ਤੁਰੇ, ਤੇ ਬਾਣੀ ਨੇ ਸਾਨੂੰ ਪ੍ਰੇਰਣਾ ਦਿੱਤੀ ਕਿ ਗੁਰੂ ਦਾ ਪੱਲਾ ਪਕੜਨ ਤੋਂ ਬਿਨਾਂ ਸਹਿਜ ਨਹੀਂ ਮਿਲਦਾ। ਤੇ ਹਜ਼ੂਰ ਨੇ ਦੂਜਾ ਬਚਨ ਕਿਹਾ, ਹਰ ਦੂਜੜੀ ਲਾਮ ਹਰ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਖੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਸਤਿਗੁਰੂ ਪੁਰਖ ਮਿਲਿਆ, ਤੇ ਉਹ ਪੁਰਖ ਸਤਿਗੁਰੂ ਜਿਹੜਾ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ। ਉਹ ਸਤ ਪੁਰਖ ਜਿਹਨੂੰ ਕਹਿੰਦੇ ਨੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਈਐ। ਉਹ ਸਤਿਗੁਰੂ ਜਿਹਨੂੰ ਕਹਿੰਦੇ ਨੇ ਗੁਰ ਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉ ਲੋਏ ਅਮਰ ਪਦਾਰਥ, ਨਾਨਕਾ ਮਨ ਮਾਨਿਐ ਸੁਖ ਹੋਏ। ਅਮਰ ਪਦਾਰਥ, ਨਾਮ ਪਦਾਰਥ, ਸਾਚ ਪਦਾਰਥ, ਪਰਮ ਪਦਾਰਥ, ਇਹ ਦਾਤ ਗੁਰੂ ਅਮਰਦਾਸ ਦੀ ਸੇਵਾ ਵਿੱਚੋਂ ਗੁਰੂ ਰਾਮਦਾਸ ਜੀ ਨੂੰ ਮਿਲੀ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ, ਦੂਸਰਾ ਪੜਾ ਆਇਆ, ਕਹਿਣ ਲੱਗੇ ਖਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਤੀਸਰਾ ਪੜਾ ਆਇਆ, ਹਰ ਤੀਜੜੀ ਲਾਮ ਮਨ ਚੌ ਭਇਆ ਬੈਰਾਗੀਆਂ ਬਲਰਾਮ ਜੀਓ। ਮਨ ਵਿੱਚ ਚਾਹ ਆ ਗਿਆ। ਹੁਣ ਚਾਹ ਉਦੋਂ ਹੁੰਦਾ ਜਦੋਂ ਪਿਆਰੇ ਦੇ ਆਉਣ ਦਾ ਪਤਾ ਲੱਗ ਜਾਏ, ਐਵੇਂ ਚਾਹ ਨਹੀਂ। ਹਜ਼ੂਰ ਨੇ ਕਿਹਾ ਨਾ ਮਨ ਚਾਓ ਭਇਆ, ਪ੍ਰਭ ਆਗਮ ਸੁਣਿਆ, ਉਹਦੇ ਆਉਣ ਦੀ ਖੁਸ਼ੀ ਹੈ। ਇਹ ਚਾ ਫਿਰ ਅੰਦਰ ਦੇ ਦੂਤਾਂ ਨੂੰ ਕਹਿੰਦਾ ਹੈ, ਨਸ ਮੰਨੋ ਕਿਲ ਵਿਖੋ ਕਰਤਾ ਕਰ ਆਇਆ, ਦੂਤਾਂ ਦੇਨ ਭਇਆ ਗੋਬਿੰਦ ਪ੍ਰਗਟਾਇਆ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਚੌਥਾ ਅਸਲ ਵਿਚ ਮੁਕਾਮ ਹੈ ਪਰਮ ਪਦ ਦਾ, ਹਰ ਚੌਥੜੀ ਲਾਮ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ। ਉਹ ਸਹਿਜ ਅਵਸਥਾ ਜਿਹੜਾ ਅੰਦਰ ਨੂੰ ਸਾਈ ਮਿੱਠਾ ਲੱਗਾ, ਅਵਨਾਸ਼ੀ ਪਰਮਾਤਮਾ ਦੀ ਪ੍ਰਾਪਤੀ ਹੋਈ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਉਸ ਪਰਮ ਪਦ ਨੂੰ ਮੰਨਣ ਵਾਲੇ ਨੇ, ਉਸ ਅਵਸਥਾ ਨੂੰ ਮੰਨਣ ਵਾਲੇ ਨੇ। ਅੱਜ ਭੱਟ ਜੀ ਨੇ ਆਪਣੇ ਇਸ ਸਵੱਈਏ ਵਿਚ ਪਹਿਲਾ ਬਚਨ ਗੁਰੂ ਰਾਮਦਾਸ ਜੀ ਦੇ ਮੁਤਲਕ ਇਹ ਕੀਤਾ ਹੈ, ਕਹਿਣ ਲੱਗੇ ਜਿਨ ਸਤਿਗੁਰ ਸੇਵ ਪਦਾਰਥ ਪਾਇਓ। ਜਿਸ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕਰ ਕਰਕੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਡਿੱਗ ਡਿੱਗ ਕੇ ਕਮਾਈ ਕਰ ਕਰਕੇ ਉਨ੍ਹਾਂ ਨੇ ਪਰਮ ਪਦਾਰਥ ਦੀ ਪ੍ਰਾਪਤੀ ਕੀਤੀ, ਉਨ੍ਹਾਂ ਨੂੰ ਨਾਮ ਪਦਾਰਥ ਪ੍ਰਾਪਤ ਹੋਇਆ। ਸਾਹਿਬ ਕਹਿਣ ਲੱਗੇ ਨਿਸ ਬਾਸੁਰ ਹਰ ਚਰਨ ਨਿਵਾਸ, ਉਹ ਪਰਮ ਪਦਾਰਥ ਸੀ, ਚਾਹੇ ਦਿਨ ਹੋਣੀ ਚਾਹੇ ਰਾਤ ਹੋਣੀ, ਸਵੇਰ ਹੋਣੀ ਸ਼ਾਮ ਹੋਣੀ, ਧੰਨ ਗੁਰੂ ਰਾਮਦਾਸ ਦਿਨ ਰਾਤ ਉਸ ਪਿਆਰੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਆਪਣੇ ਧਿਆਨ ਨੂੰ ਟਿਕਾ ਕੇ ਬੈਠ ਗਏ। ਇਹ ਪਦਾਰਥ ਮਿਲਿਆ ਕਿ ਨਾਮ ਦਾ ਪਦਾਰਥ ਉਹਦੀ ਪ੍ਰਾਪਤੀ ਹੋਈ। ਤਾਂ ਹੀ ਤਾਂ ਭੱਟਾਂ ਦੇ ਸਵਈਆਂ ਵਿਚ ਆਪ ਜੀ ਨੇ ਇਕ ਬਚਨ ਪੜਿਆ ਹੈ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ। ਗੁਰੂ ਨੇ ਆਪਣਾ ਮੇਹਰ ਭਰਿਆ ਹੱਥ ਰੱਖ ਕੇ, ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਉਨ੍ਹਾਂ ਨੂੰ ਨਾਮ ਦਾ ਪਦਾਰਥ ਕਿਰਪਾ ਕਰਕੇ ਬਖਸ਼ ਦਿੱਤਾ। ਕਹਿੰਦੇ ਨਿਸ ਬਾਸੁਰ ਦਿਨ ਰਾਤ ਹਰ ਚਰਨ ਨਿਵਾਸ, ਗੁਰੂ ਰਾਮਦਾਸ ਜੀ ਦਾ ਜਿਹੜਾ ਟਿਕਾਣਾ ਹੈ ਉਹ ਖਰੀ ਕੇ ਚਰਨਾਂ ਵਿਚ ਹੈ, ਨਾ ਦਿਨੇ ਨਾ ਰਾਤ, ਕਦੀ ਵੀ ਵਿਛੋੜਾ ਨਹੀਂ। ਅਗਲਾ ਬਚਨ ਹੈ, ਤਾਂ ਤੇ ਸੰਗਤ ਸਗਨ ਭਾਏ ਭਾਓ ਮਾਨੈ। ਜੇ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਪਰਮ ਪਦਾਰਥ ਦੀ ਪ੍ਰਾਪਤੀ ਹੈ, ਨਾਮ ਦੀ ਪਦਾਰਥੀ ਹੈ, ਤੇ ਜਿਤਨੀ ਸੰਗਤ ਹੈ ਤਾਂ ਤੇ ਦਰ ਤੇ ਉਸ ਨਾਮ ਦੀ ਕਿਰਪਾ ਦਾ ਸਦਕਾ, ਉਸ ਪਰਮ ਪਦ ਦੀ ਬਖਸ਼ਿਸ਼ ਦਾ ਸਦਕਾ, ਧੰਨ ਗੁਰੂ ਰਾਮਦਾਸ ਜੀ ਦੇ ਕੋਲ ਸਗਨ, ਸਗਨ ਦਾ ਅਖਰੀ ਅਰਥ ਕਰਾਂਗੇ ਬਹੁਤ ਜ਼ਿਆਦਾ ਭੀੜ, ਬਹੁਤਾਤ ਵਿਚ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਸੰਗਤ ਆ ਰਹੀ ਹੈ। ਕਿਵੇਂ ਆ ਰਹੀ ਹੈ ਜੀ? ਭਾਏ ਭਉ ਮਾਨੈ, ਪ੍ਰੇਮ ਨਾਲ ਅਤੇ ਅਦਬ ਨਾਲ। ਇਕ ਭਾਏ ਹੈ ਤੇ ਦੂਜਾ ਸ਼ਬਦ ਹੈ ਭਉ। ਜਿੰਨੀ ਦੇਰ ਤੱਕ ਸਾਡੇ ਅੰਦਰ ਭਉ ਨਹੀਂ, ਓਨੀ ਦੇਰ ਤੱਕ ਪਰਮਾਤਮਾ ਦਾ ਭਾਵ ਵੀ ਪੈਦਾ ਨਹੀਂ ਹੋ ਸਕਦਾ। ਦੇਖੋ, ਲੋਕ ਡਰਦੇ ਜ਼ਰੂਰ ਨੇ, ਸੰਸਾਰ ਵਿਚ ਅਸੀਂ ਦੁਨੀਆਂ ਤੋਂ ਡਰਾਂਗੇ, ਪਰ ਸੰਸਾਰ ਵਿਚ ਕਰਤਾਰ ਤੋਂ ਕੋਈ ਨਹੀਂ ਜੇ ਡਰਦਾ। ਜਿਹੜੇ ਲੋਕ ਕਰਤਾਰ ਤੋਂ ਡਰਦੇ ਨੇ, ਚੇਤੇ ਰੱਖਿਓ, ਸੰਸਾਰ ਵੱਲੋਂ ਨਿਡਰ ਹੋ ਜਾਂਦੇ ਨੇ, ਤੇ ਜਿਹੜੇ ਲੋਕ ਕਰਤਾਰ ਤੋਂ ਆਕੀ ਹੁੰਦੇ ਨੇ ਉਹ ਮਰਦੇ ਦਮ ਤੱਕ ਮੌਤ ਤੇ ਸੰਸਾਰ ਤੋਂ ਡਰੀ ਜਾਂਦੇ। ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਸੰਗਤ ਆਉਂਦੀ, ਇਕ ਤਾਂ ਉਨ੍ਹਾਂ ਕੋਲ ਭਾਏ ਪ੍ਰੇਮ ਹੈ, ਪ੍ਰੇਮ ਦੇ ਬੱਧੇ ਆਉਂਦੇ ਨੇ, ਬੱਧਾ ਚੱਕੀ ਨਹੀਂ। ਦੂਸਰਾ ਉਨ੍ਹਾਂ ਕੋਲ ਭਉ ਹੈ, ਗੁਰੂ ਕਾ ਨਿਰਮਲ ਅਦਬ ਹੈ, ਨਿਰਮਲ ਭਉ ਹੈ। ਉਹ ਗੁਰੂ ਕਾ ਅਦਬ ਕਰਦੇ ਨੇ, ਗੁਰੂ ਦੇ ਭੈ ਵਿਚ ਰਹਿੰਦੇ ਨੇ। ਹੁਣ ਭੈ ਵਿਚ ਰਹਿਣ ਦਾ ਮਤਲਬ ਇਹ ਕੋਈ ਮੌਤ ਵਾਲਾ ਡਰ ਨਹੀਂ। ਹਜ਼ੂਰ ਨੇ ਬਾਣੀ ਵਿਚ ਇਕ ਬਚਨ ਕਿਹਾ, ਕਹਿਣ ਲੱਗੇ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰਤੇ ਭਾਗੈ। ਡੱਡਾ ਡਰ ਉਪਜੈ ਡਰ ਜਾਈ, ਡੱਡੇ ਅੱਖਰ ਰਹੀ, ਕਹਿਣ ਲੱਗੇ ਡਰ ਉਪਜੈ, ਜਦੋਂ ਗੁਰੂ ਦਾ ਡਰ ਤੇਰੇ ਮਨ ਵਿਚ ਪੈਦਾ ਹੋ ਗਿਆ ਤੇ ਸੰਸਾਰ ਦੇ ਡਰ ਆਪਣੇ ਆਪ ਹੀ ਤੇਰੇ ਤੋਂ ਚਲੇ ਜਾਣਗੇ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਰੱਬ ਦੇ ਡਰ ਵਿਚ ਦੁਨੀਆਂ ਦਾ ਡਰ ਆਪਣੇ ਆਪ ਹੀ ਸਮਾ ਜਾਂਦਾ ਹੈ। ਜਦੋਂ ਗੁਰੂ ਅੰਗ ਸੰਗ ਹੋਵੇ ਫਿਰ ਭੈ ਕਾਹਦਾ, ਡਰ ਕਾਹਦਾ। ਡੱਡਾ ਡਰ ਉਪਜੈ ਡਰ ਜਾਈ, ਤੋ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ। ਜੇਕਰ ਬੰਦਾ ਇਸ ਤੋਂ ਡਰੀ ਜਾਏ, ਰੱਬ ਦਾ ਭੈ ਨਾ ਕਰੇ, ਰੱਬ ਤੋਂ ਡਰੇ ਨਾ, ਇਸ ਡਰ ਤੋਂ ਦੂਰ ਭੱਜੇ, ਸਾਹਿਬ ਕਹਿੰਦੇ ਨੇ ਫਿਰ ਇਹਨੂੰ ਦੁਨੀਆਂ ਦਾ ਡਰ ਖਾ ਜਾਂਦਾ ਹੈ। ਇੱਕ ਉਹ ਨਿਰਮਲ ਭਉ, ਜਿਹਨੂੰ ਬਾਬਾ ਜੀ ਨੇ ਬਾਣੀ ਵਿਚ ਮਿਹਰ ਵੀ ਕੀਤੀ ਹੈ, ਕਬੀਰ ਭਲੀ ਭਈ ਜੋ ਭਉ ਭਰਿਆ। ਕਹਿਣ ਲੱਗੇ ਚੰਗਾ ਹੋਇਆ ਕਿ ਰੱਬ ਨੇ ਮਿਹਰ ਕੀਤੀ, ਸਾਡੇ ਮਨ ਵਿਚ ਭੈ ਪੈਦਾ ਹੋ ਗਿਆ, ਰੱਬ ਦਾ ਅਦਬ ਪੈਦਾ ਹੋ ਗਿਆ। ਭਲੀ ਭਰੀ ਜੋ ਭਉ ਭਰਿਆ, ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਾ ਭੂਲ ਔਰਾ ਗਰ ਪਾਣੀ ਭਇਆ। ਕਹਿਣ ਲੱਗੇ ਜਿਹੜਾ ਪੱਥਰ ਦੀ ਤਰ੍ਹਾਂ ਜੰਮਿਆ ਹੋਇਆ ਸੀ ਬਰਫ਼ ਦਾ ਤੋਦਾ, ਜਦੋਂ ਗੁਰੂ ਦੇ ਭੈ ਦਾ ਥੋੜਾ ਜਿਹਾ ਛੇਕ ਲੱਗਾ, ਇਹਦੀ ਹੀ ਅੰਦਰ ਦੀ ਕਠੋਰਤਾ ਢਲ ਕੇ ਪਾਣੀ ਬਣ ਗਈ। ਰੱਬ ਦਾ ਭੈ ਸਾਡੇ ਅੰਦਰ ਦੀ ਕਠੋਰਤਾ ਨੂੰ ਢਾਲਦਾ ਹੈ। ਧੰਨ ਗੁਰੂ ਰਾਮਦਾਸ ਜੀ ਨੇ ਸੇਵਾ ਕਰਕੇ ਨਾਮ ਦਾ ਪਦਾਰਥ ਪ੍ਰਾਪਤ ਕੀਤਾ। ਨਿਸ ਬਸੁਰ ਇੱਕ ਧਿਆਨ ਵਿਚ ਟਿਕੇ, ਤਾਂ ਤੇ ਸੰਗਤ ਸਗਨ ਭੈ ਭਉ ਮਾਨੈ। ਇਸ ਨਾਮ ਪਦਾਰਥ ਕਰਕੇ ਗੁਰੂ ਰਾਮਦਾਸ ਦੇ ਚਰਨਾਂ ਵਿਚ ਸੰਗਤ ਆਉਂਦੀ ਏ, ਭੈ ਤੇ ਭਉ ਲੈ ਕੇ ਅਦਬ ਨਾਲ ਪ੍ਰੇਮ ਨਾਲ ਆਉਂਦੇ ਨੇ ਤੇ ਕਹਿਣ ਲੱਗੇ ਕਹਿ ਰਹੇ ਨੇ, ਤੁਮ ਮਲਿਆਗਰ ਪ੍ਰਗਟ ਸੁਬਾਸ ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਜੀ ਮਾਲਿਆ ਪਰਬਤ ਉੱਤੇ ਰਹਿਣ ਵਾਲੇ ਪੈਦਾ ਹੋਏ ਬਾਵਨ ਚੰਦਨ ਦੀ ਤਰ੍ਹਾਂ ਹੋ। ਭਾਵੇਂ ਅਸੀਂ ਇਹਦਾ ਅੱਖਰੀ ਅਰਥ ਸਿੱਧਾ ਇਹ ਮਲਿਆਗਰ ਦਾ ਅਰਥ ਚੰਦਨ ਕਰਨੇ, ਅਸਲ ਵਿਚ ਇਹ ਮਾਲਿਆ ਪਰਬਤ ਹੈ ਮੈਸੂਰ ਦੇ ਇਲਾਕੇ ਵੱਲ, ਉਥੇ ਬਾਵਨ ਚੰਦਨ ਦੇ ਰੁੱਖ ਨੇ। ਉਥੇ ਮੰਨਿਆ ਜਾਂਦਾ ਕਿ ਜਿਹੜਾ ਚੰਦਨ ਉਹ ਬੜਾ ਕੀਮਤੀ ਤੇ ਸੁਗੰਧੀ ਨਾਲ ਭਰਪੂਰ ਹੈ। ਇੱਥੇ ਭੱਟ ਜੀ ਕਹਿ ਰਹੇ ਨੇ, ਸਾਰੀ ਸੰਗਤ ਕਹਿ ਰਹੀ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਤਾਂ ਮਾਲਿਆ ਪਰਬਤ ਉੱਤੇ ਇੱਕ ਚੰਦਨ ਦੀ ਤਰ੍ਹਾਂ ਹੋ। ਜਿਵੇਂ ਚੰਦਨ ਦੇ ਕੋਲ ਕੋਈ ਜਾਂਦਾ ਹੈ, ਉਹਦੀ ਤਪਸ਼ ਮਿਲਦੀ ਏ, ਅੰਦਰ ਨੂੰ ਠੰਡ ਮਿਲਦੀ ਏ ਤੇ ਉਹਦੇ ਅੰਦਰ ਸੁਗੰਧੀ ਪੈਦਾ ਹੁੰਦੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾਲੂ, ਆਪ ਜੀ ਤਾਂ ਇੱਕ ਉਸ ਚੰਦਨ ਦੀ ਤਰ੍ਹਾਂ ਹੋ। ਤੁਹਾਡੇ ਕੋਲ ਆਇਆ ਵਕਾਰਾਂ ਦੀ ਜ਼ਹਿਰ ਸ਼ਾਂਤ ਹੋ ਜਾਂਦੀ ਹੈ, ਆਪ ਜੀ ਦੇ ਕੋਲ ਆਇਆ ਨਾਮ ਦੀ ਸੁਗੰਧੀ ਪ੍ਰਗਟ ਹੁੰਦੀ ਹੈ, ਆਪ ਜੀ ਦੇ ਕੋਲ ਆਇਆ ਆਤਮਕ ਠੰਡ ਦੀ ਪ੍ਰਾਪਤੀ ਹੁੰਦੀ ਹੈ। ਸੱਪ ਚੰਦਨ ਕੋਲ ਜਾਏ, ਉਹ ਜਿੰਨੀ ਦੇਰ ਤੱਕ ਚੰਦਨ ਕੋਲ ਰਹਿੰਦਾ ਹੈ ਓਨੀ ਦੇਰ ਹੀ ਕੇਵਲ ਠੰਡ ਬਿਣਸਦੀ ਹੈ, ਪਰ ਗੁਰੂ ਰਾਮਦਾਸ ਆਪ ਜੀ ਇੱਕ ਉਹ ਚੰਦਨ ਹੋ ਜਿਹਦੇ ਕੋਲ ਤੜਫ ਦੇ, ਸੜ ਦੇ, ਵਿਲਕ ਦੇ, ਕਲਪ ਦੇ, ਲੁੜਛ ਦੇ, ਡਿੱਗਦੇ ਢੱਠ ਦੇ ਟੱਠੇ ਹੁੰਦੇ ਨੇ ਤੇ ਸੱਚੇ ਪਾਤਸ਼ਾਹ ਉਹਨਾਂ ਤਪਿਆਂ ਹੋਇਆਂ ਨੂੰ ਵੀ ਤੂੰ ਠੰਡ ਤੇ ਆਪਣੇ ਅੰਦਰ ਦੀ ਸੁਗੰਧੀ ਦੇ ਦੇਣਾ। ਹੁਣ ਆਪਾਂ ਸਤਿਗੁਰੂ ਦੇ ਦਰਬਾਰ ਦੀ ਗੱਲ ਰਾਤ ਵੀ ਕੀਤੀ ਸੀ, ਅੱਜ ਵੀ ਸੰਖੇਪ ਮਾਤਰ ਕਰਨੀ ਹੈ ਕਿ ਗੁਰੂ ਰਾਮਦਾਸ ਕਿਰਪਾਲੂ ਦੇ ਦਰ ਤੇ ਤਪਦਿਆਂ ਹੋਇਆਂ ਨੂੰ ਠੰਡ ਨਹੀਂ ਮਿਲੀ। ਇੱਕ ਉਦਾਹਰਨ ਮੈਂ ਅਰਜ਼ ਕਰਨੀ ਚਾਹੁੰਦਾ, ਲਾਹੌਰ ਦੀ ਧਰਤੀ ਦਾ ਇੱਕ ਸ਼ਾਹੀ ਹਕੀਮ ਹੈ ਜਿਸ ਦਾ ਅਸਲ ਨਾਮ ਹੈ ਵਜ਼ੀਰ ਖਾਨ। ਇਹ ਵਜ਼ੀਰ ਖਾਨ ਇਹ ਉਹ ਸਰਹੰਦ ਵਾਲਾ ਨਾ ਵਜੀਦਾ ਸਮਝਿਓ, ਇਹ ਲਾਹੌਰ ਦੀ ਧਰਤੀ ਤੇ ਰਹਿੰਦਾ ਹੈ। ਜਹਾਂਗੀਰ ਤੇ ਬਾਦਸ਼ਾਹ ਸ਼ਾਹਜਹਾਂ ਦੀਆਂ ਬੇਗਮਾਂ ਦਾ ਇਸ ਪਰਿਵਾਰ ਦਾ ਇਹ ਨਿੱਜੀ ਹਕੀਮ ਸੀ ਤੇ ਅੱਜ ਵੀ ਗੁਰੂ ਰਾਮਦਾਸ ਦੇ ਦਰਬਾਰ ਵਿਚ ਸਿਲ ਉੱਤੇ ਉਕਰੇ ਹੋਏ ਅੱਖਰ ਲਿਖਦੇ ਨੇ ਕਿ ਜਦੋਂ ਵੀ ਗੁਰੂ ਰਾਮਦਾਸ ਆਪ ਜੀ ਦੇ ਦਰ ਤੇ ਭੈ ਤੇ ਭਾਵਣੀ ਨਾਲ ਕੋਈ ਵੀ ਆਵੇ, ਉਸ ਤਪਦੇ ਹੋਏ ਨੂੰ ਤੂੰ ਚੰਦਨ ਦੀ ਤਰ੍ਹਾਂ ਅੰਦਰੋਂ ਠੰਡ ਦੇਣਾ ਹੈ। ਹਾਂ, ਫਰਕ ਇੰਨਾ ਹੈ ਕਿ ਸੱਪ ਨੂੰ ਓਨੀ ਦੇਰ ਤੱਕ ਠੰਡ ਮਿਲਦੀ ਏ ਜਿੰਨੀ ਦੇਰ ਤੱਕ ਚੰਦਨ ਨੂੰ ਉਹ ਚੱਟਦਾ ਹੈ, ਪਰ ਤੇਰੇ ਦਰ ਤੇ ਇੱਕ ਵਾਰੀ ਕੋਈ ਡਿੱਗ ਜਾਏ ਸੱਚੇ ਪਾਤਸ਼ਾਹ, ਉਸ ਤਪਦੇ ਹੋਏ ਨੂੰ ਤੂੰ ਚੰਦਨ ਹੀ ਬਣਾ ਦੇਣਾ, ਉਹ ਤੇਰੇ ਤੋਂ ਸੁਗੰਧੀ ਲੈ ਕੇ ਹੋਰਨਾਂ ਨੂੰ ਜਾ ਕੇ ਮਹਿਕ ਦਿੰਦੇ। ਤੇ ਗੁਰੂ ਰਾਮਦਾਸ ਕਿਰਪਾਲੂ ਪ੍ਰਵਾਨ ਨੇ, ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਪਿਓ ਦਾਦੇ ਜੇ ਵਿਹਾ ਪਰ ਦਾਦੇ ਪ੍ਰਵਾਨ ਪੜੋਤਾ। ਇਹ ਉਹ ਤੁਖ ਨੇ ਕਿ ਸੋ ਟਿੱਕਾ ਸੋ ਬਹਿਣਾ, ਇਹ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਨੇ। ਪਿਓ ਦਾਦੇ ਜੇ ਵਿਹਾ ਪਰ ਦਾਦੇ ਪ੍ਰਵਾਨ ਪੜੋਤਾ, ਪਿਓ ਦਾ ਅਰਥ ਹੈ ਗੁਰੂ ਅਮਰਦਾਸ, ਦਾਦੇ ਦਾ ਅਰਥ ਹੈ ਧੰਨ ਗੁਰੂ ਅੰਗਦ ਸਾਹਿਬ ਤੇ ਪੜਦਾਦੇ ਦਾ ਅਰਥ ਹੈ ਧੰਨ ਗੁਰੂ ਨਾਨਕ ਸਾਹਿਬ ਜੀ। ਭਾਈ ਗੁਰਦਾਸ ਕਹਿੰਦੇ ਨੇ, ਗੁਰੂ ਰਾਮਦਾਸ ਜੀ ਦੇ ਸਾਹਮਣੇ ਖਲੋਤਿਆਂ ਦੇਖਿਆ ਹੈ ਜਿਸ ਤਰ੍ਹਾਂ ਪਿਤਾ ਗੁਰੂ ਅਮਰਦਾਸ, ਜਿਸ ਤਰ੍ਹਾਂ ਦਾਦਾ ਗੁਰੂ ਅੰਗਦ ਸਾਹਿਬ ਤੇ ਜਿਸ ਤਰ੍ਹਾਂ ਪੜਦਾਦੇ ਗੁਰੂ ਨਾਨਕ ਸਾਹਿਬ, ਇਹ ਰੂਹਾਨੀਅਤ ਰਿਸ਼ਤੇ ਨੇ, ਖੂਨ ਦੇ ਰਿਸ਼ਤੇ ਨਹੀਂ। ਤੇ ਸੱਚ ਜਾਣਿਓ मत समझिए कि शायद खून दे रिश्ते करके सिक्खी मिलती है। सिक्खी का संबंध तो केवल शब्द के रिश्ते करके है, सिक्ख्या करके है। हुण खून करके तो राम राय भी गुरु का पुत्र सी, खून करके तो प्रतिया भी गुरु का पुत्र है, खून करके तो धीर मल भी गुरु का पोता है। खून करके इस रिश्ते नहीं, तो यह भी अपने मन विचों कढ दईए कि शायद सिख दे घर जम के ही सिख बनिया जा सकता है। तो मैं अर्ज करना हुना धरती दे किसे खिते विच, किसे देश विच, किसे मजहब विच, किसे घर विच कोई आदमी पैदा होवे, हर बंदा जिहड़ा शब्द की कमाई करके गुरु दे बचन मान लै, वह बंदा सिख बन सकता है। यह केवल एक फिरके नाल संबंधित नहीं, जिन्हें भी कर्म करके सिखी नूं कमाया है। हुण इत्थे देखो रिश्ता की है, रूहानियत दा रिश्ता पिता गुरु अमरदास, दादे गुरु अंगद साहब ते पड़दादा गुरु नानक साहब। कहन लगे प्यो दादे जेविया पड़दादे परवान पड़ोता, ते फिर करदे किने गुरमत जाग जगाए दा कलयुग अंदर कौड़ा सोता। मैं ये तुक तुहाडे नाल सांझी करनी चाहुंदा सी, गुरमत जाग जगाए दा, यह गुरु रामदास आप जागे हुए ने गुरु अमरदास जी तो परम पद लैके, जाग जगाएगा जागया होया ही जगा सकता है, ते जिहड़ा आप सुत्ता सुत्या होया नू कदी कोई सुते नू जगा नहीं दे सकता। जाग जगाएगा जिहड़ा पहला आप जागया है उन्हें दूजे नू जगाना है, ते जिहड़ा खुद घराड़े मारदा पिया उहदे तो की आस करांगे सानू जगाएगा। ते अगे कहिंदे कलयुग अंदर कौड़ा सोता, हुण कौड़े दा अखरी अर्थ आपां समझने आ, इह दो शब्द ने कौड़ा सोता। हुण कई वारी रात नूं बंदा सुता होवे ना, ते अपनी छाती उत्ते हथ रखे खून, अचनचेत अपना भार ही पैंदा है, ते त्रभ के बंदा उठ पैंदा है। ते जदों बंदा किते कौड़ा सोता उथारे विच उठदा है, इक्को दम उठदिआं सार तुसीं देखोगे उहदा हथ पैर ठंडे होणगे, त्रेलियां आउणगियां। कहिंदे ने गुरमत जाग जगाएंदा कलयुग अंदर कौड़ा सोता, गुरु राम दा सच्चे पातशाह कई जन्मां दे सुते होए जिहड़े उथारे विच दबे ने उहनां नूं तू जगाना है। जगांदिआं होइआं कई वारी बंदे नूं भैड़ा लगदा भी क्यों मैनूं सुते नूं उठांदा पिआ, पर जागण तों बाद कहिंदे ने गुरु रामदास तेरा कोटान कोल शुकर, जे तू ना उपदेश देंदो ते सारी जिंदगी सुत्या ही निकल जानी सी। प्यो दादे जे विहा पड़दादे परवान पड़ोता, गुरमत जाग जगाएंदा कलयुग अंदर कौड़ा सोता। ते गुरु रामदास पता की ने, दीन दुनी दा थम होए पार अथर्बण थम खलोता। गुरु रामदास दीन ते दुनी दे थम ने, प्यारिया तेरा दीन भी गुरु रामदास दे चरणा में जुड़ के रहेगा, ते जिस दुनिया विच तू विचरने तेनू किसे चीज का घाटा नहीं आएगा, दुनिया का थम भी गुरु रामदास है। भाई दर गुरदास कह रहे दीन दुनी का थम खोए, गुरमुख भार उन्हें चुक लिया, पार अथर्बण थम खलोता, सारे संसार का भार गुरु रामदास जी ने चुकया। हुण देखो इस दर ते इक तड़फदा होया इंसान आउंदा है, भावें घटना गुरु अर्जुन साहब दे वेले दी है, पर दात उहनू इसे परकर्मा विचों मिली है। जलोदर दा रोग हो गया है, विलकदा पिया है, अंदर नूं शांति नहीं। अज अचनचेत रात सारी विलकदिआं निकली इस शाही हकीम दी, इस वैद दी, ते सवेरे प्रभात वेला अमृत वेला होया थोड़ी जी अख लगी, परत के फिर अंदरों पीड़ दी दर्द दी एक कांग उठी, ते इस वजीर खां ने उच्ची सारी विलकना शुरू कर दिता। पर उस वेले ऐन उस मौके गली विचों आवाज आई, बाबे नानक दा सिख, गुरु रामदास दे चरणा दा पवरा, गुरु अर्जुन देव जी दा कोई मुरीद, वैसे ओदा नाम भाई भगू भी लिखिया है, गुरु नानक साहब दा सिख अमृत वेले सुखमनी साहब जी दी बाणी गुरु अर्जुन देव जी दी बाणी दा पाठ पिया करदा है। जदों इहदे कन्नां विच सुखमनी साहब दी बाणी दीआं कुछ तुकां पईआं, ते इस दे तड़फ दे कोई अंदर नूं कुछ शांति मिली, अंदर नूं कुछ टिका मिलिया, अंदर नूं कुछ सुख मिलिया, इन्हे आवाज दे के उस वेले परिवार नूं कहा जिहड़ा बाहर गली विच कोई गाई जांदा है उच्ची उच्ची, इहनूं बुला के लियाओ, ਤੇ ਜਦੋਂ ਉਸ ਸੱਜਣ ਨੂੰ ਬੁਲਾ ਕੇ ਲਿਆਂਦਾ ਗਿਆ ਤੇ ਅਜੇ ਵੀ ਉਹ ਆਪਣੀ ਰਸਨਾ ਤੋਂ ਬਾਣੀ ਪੜ੍ਹੀ ਜਾ ਰਿਹਾ ਸੀ, ਜਿਉਂ ਜਿਉਂ ਇਹ ਬਾਣੀ ਸੁਣੇ ਤਿਉਂ ਤਿਉਂ ਇਸ ਹਕੀਮ ਦੇ ਅੰਦਰ ਨੂੰ ਠੰਡ ਪਈ, ਬਾਣੀ ਦਾ ਪਾਰ ਸੰਪੂਰਨ ਹੋਇਆ, ਲੁੜਛਣ ਲੱਗਾ ਤੇ ਨਾਲੇ ਪੁੱਛਦਾ ਕਿ ਜੋ ਤੁਸੀਂ ਆਪਣੀ ਰਸਨਾ ਤੋਂ ਗਾ ਰਹੇ ਸੋ ਇਹ ਕੀ ਸੀ? ਤੇ ਉਸ ਸਿੱਖ ਨੇ ਨਿਮਰਤਾ ਨਾਲ ਕਿਹਾ, ਧੰਨ ਗੁਰੂ ਅਰਜਨ ਦੇਵ ਜੀ ਦੀ ਅੰਮ੍ਰਿਤ ਬਾਣੀ ਸੁਖਮਨੀ ਹੈ। ਕਹਿਣ ਲੱਗਾ, ਸੁਖਮਨੀ ਇਹਦੇ ਅਰਥ ਕੀ ਨੇ? ਹੁਣ ਇਹਦੇ ਅਰਥ ਸੁਖਮਨੀ ਦਾ ਅਰਥ ਇਹ ਵੀ ਕਰਦੇ ਨੇ ਸੁਖ ਦਾ ਧਨ, ਮਨੀ ਅਰਥੋ ਅੰਗਰੇਜ਼ੀ ਵਾਲਾ ਨਹੀਂ, ਇਹਦੇ ਅਰਥ ਗੁਰਮੁਖ ਕਰਦੇ ਨੇ ਸੁਖ ਮਨ ਈ, ਮਨ ਨੂੰ ਸੁਖ ਦੇਣ ਵਾਲੀ, ਮਨ ਨੂੰ ਆਨੰਦ ਦੇਣ ਵਾਲੀ। ਇਸੇ ਬਾਣੀ ਦੇ ਨਾਮ ਦੀ ਵਿਆਖਿਆ ਕਰਦਿਆਂ ਸਾਹਿਬ ਨੇ ਕਿਹਾ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਹ। ਅੰਦਰ ਨੂੰ ਸੁਖ ਦੇਣ ਵਾਲੀ ਬਾਣੀ, ਅੰਦਰ ਨੂੰ ਆਨੰਦ ਦੇਣ ਵਾਲੀ ਬਾਣੀ। ਕਹਿਣ ਲੱਗਾ, ਮੈਂ ਸੁਖਮਨੀ ਜੀ ਦਾ ਪਾਠ ਕਰ ਰਿਹਾ ਸਾਂ। ਕਹਿੰਦਾ, ਜਿਹੜੇ ਤੂੰ ਬਚਨ ਕੀਤੇ ਨੇ ਸੁਣ ਕੇ ਮੇਰੇ ਅੰਦਰ ਨੂੰ ਪੂਰਨ ਟਿਕਾ ਮਿਲਿਆ ਹੈ। ਇਹ ਪਿਆਰਿਆ, ਇਹ ਬਚਨ ਉਚਾਰਨ ਕਿੰਨੇ ਕੀਤੇ? ਤੇ ਉੱਤਰ ਦਿੱਤਾ, ਗੁਰੂ ਅਰਜਨ ਦੇਵ ਸੱਚੇ ਸਿਰਜਣਹਾਰੇ ਨੇ। ਪਿਆਰਿਓ, ਇਹ ਹਕੀਮ ਤੜਫਦਾ ਲੁੜਛਦਾ, ਮੈਂ ਤਾਂ ਅਰਜ਼ ਕੀਤੀ, ਅੱਜ ਵੀ ਪਰਿਕਰਮਾ ਵਿੱਚ ਹੋ ਸਕਦਾ ਪੱਥਰ ਉੱਤੇ ਉਕਰੇ ਕੋਈ ਅੱਖਰ ਤੁਸੀਂ ਪੜ੍ਹੋ। ਇਹਦਾ ਮੰਜਾ ਲੈ ਕੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਪਹੁੰਚੇ ਤੇ ਗੁਰੂ ਅਰਜਨ ਦੇਵ ਕਿਰਪਾਲੂ ਜੀ ਉਸ ਵੇਲੇ ਇਸ ਜੋਤ ਦੇ ਮਾਲਕ ਨੇ। ਬਾਬਾ ਬੁੱਢਾ ਸਾਹਿਬ ਕਾਰ ਸੇਵਾ ਟੋਕਰੀ ਪੈ ਢੋਂਦੇ ਸਨ। ਇਹ ਬੰਦਾ ਮੰਜੇ ਤੇ ਪਿਆ ਹੋਇਆ, ਲੇਟਿਆ ਹੋਇਆ, ਹੱਥ ਜੋੜ ਕੇ ਤਰਲੇ ਕਰੀ ਜਾਏ, ਇਸ਼ਾਰੇ ਕਰੇ ਪੇਟ ਵੱਲ, ਸੱਚੇ ਪਾਤਸ਼ਾਹ ਤੇਰਾ ਬਚਨ ਸੁਣ ਕੇ ਮੇਰੇ ਅੰਦਰ ਨੂੰ ਟਿਕਾ ਮਿਲਿਆ, ਕਿਰਪਾ ਕਰ ਮੇਰੇ ਇਸ ਰੋਗ ਦੀ ਨਿਵਿਰਤੀ ਕਰ, ਮੈਂ ਲੋਕਾਂ ਦੇ ਰੋਗ ਖੰਡਨ ਕਰਨ ਵਾਲਾ ਇਸ ਅਸਾਧ ਰੋਗ ਨਾਲ ਪੀੜਿਆ ਪਿਆ ਵਾਂ। ਹਜ਼ੂਰ ਨੇ ਦੇਖਿਆ ਤੇ ਬਾਬਾ ਬੁੱਢਾ ਸਾਹਿਬ ਨਿਕਲਦੇ ਪਏ ਸਨ। ਕਹਿਣ ਲੱਗੇ, ਬਾਬਾ ਜੀ, ਇਹ ਪਿਤਾ ਗੁਰੂ ਜੀ ਦੇ ਅਸਥਾਨ ਤੇ ਅੱਜ ਇੱਕ ਰੋਗੀ ਆਇਆ ਹੈ, ਅੱਜ ਇੱਕ ਦੁਖੀ ਇਨਸਾਨ ਆਇਆ ਹੈ, ਇਸ ਦਾ ਰੋਗ ਖੰਡਨ ਜ਼ਰੂਰ ਕੀਤਾ ਜਾਏ। ਬਾਬਾ ਬੁੱਢਾ ਸਾਹਿਬ ਕਹਿੰਦੇ, ਸੱਚੇ ਪਾਤਸ਼ਾਹ ਆਪ ਸਮਰੱਥ ਹੋ, ਮੇਰੇ ਕੋਲ ਕੀ ਸਮਰੱਥਾ ਰੋਗ ਖੰਡਨ ਕਰਨ ਦੀ? ਆਪ ਸਮਰੱਥ ਰੋਗੀ ਕਾ ਪ੍ਰਭ ਖੰਡੋ ਰੋਗ, ਆਪ ਸਮਰੱਥ ਹੋ ਮੇਰੇ ਦਾਤਾ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਖੋਤ ਨਿਹਾਲਾ, ਹਰ ਕਾ ਨਾਮ ਵਿਚਾਰੈ, ਆਪ ਸਮਰੱਥ ਹੋ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰ, ਆਪ ਕਿਰਪਾ ਕਰੋ। ਸਾਹਿਬ ਕਹਿਣ ਲੱਗੇ, ਨਹੀਂ ਬਾਬਾ ਜੀ, ਇਹ ਰੋਗੀ ਹੈ, ਇਹਦਾ ਇਲਾਜ ਤੁਸੀਂ ਕਰੋ। ਸਿੱਖ ਤਵਾਰੀਖ ਨੇ ਬਚਨ ਕਹੇ ਨੇ, ਨਦਰ ਗੁਰੂ ਅਰਜਨ ਦੇਵ ਜੀ ਦੀ, ਸ਼ਬਦ ਸੁਖਮਨੀ ਸਾਹਿਬ ਜੀ ਦੇ, ਤੇ ਖਤ ਗੁਰੂ ਕੇ ਅਨਨ ਸਿੱਖ ਬਾਬੇ ਬੁੱਢੇ ਦੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸਿਰ ਤੇ ਰੱਖੀ ਕੋਈ ਟੋਕਰੀ ਇਸ ਦੇ ਪੇਟ ਉੱਤੇ ਮਾਰੀ, ਕਹਿੰਦੇ ਨੇ ਇਹਦੇ ਅੰਦਰ ਦਾ ਰੋਗ ਉਸੇ ਵੇਲੇ ਚਲਾ ਗਿਆ, ਅੰਦਰ ਨੂੰ ਸ਼ਾਂਤੀ ਮਿਲੀ। ਤੇ ਕੇਵਲ ਸ਼ਾਂਤੀ ਨਹੀਂ, ਜਿਤਨੀ ਦੇਰ ਤੱਕ ਇਹ ਸੱਜਣ ਜਿਉਂਦਾ ਰਿਹਾ, ਗੁਰੂ ਰਾਮਦਾਸ ਦੇ ਦਰ ਦਾ ਭਵਰਾ ਬਣ ਕੇ ਰਿਹਾ, ਤੇ ਜਿਤਨੀ ਦੇਰ ਤੱਕ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਵੇਰੇ ਅਰਦਾਸ ਨਹੀਂ ਸੀ ਕਰ ਲੈਂਦਾ, ਉਨੀ ਦੇਰ ਤੱਕ ਵਜ਼ੀਰ ਖਾਂ ਕਦੀ ਆਪਣੇ ਕੰਮ ਤੇ ਨਹੀਂ ਸੀ ਜਾਂਦਾ ਹੁੰਦਾ। ਕਹਿੰਦਾ ਸੀ, ਇਸ ਬਾਣੀ ਨੇ, ਇਸ ਗੁਰੂ ਦੇ ਦਰਬਾਰ ਨੇ ਮੇਰੇ ਅੰਦਰ ਨੂੰ ਸ਼ਾਂਤੀ ਦਿੱਤੀ ਹੈ। ਪਿਆਰਿਓ, ਕੋਈ ਗੁਰੂ ਦਰ ਤੇ ਭੈ ਤੇ ਭਾਵਨੀ, ਇੱਕ ਅਦਬ ਤੇ ਦੂਜਾ ਪ੍ਰੇਮ, ਚੰਚਲਤਾਈ ਨਾਲ ਨਹੀਂ, ਅਦਬ ਨਾਲ ਆਵੇ ਤੇ ਦੂਜਾ ਭਾਵਨੀ ਨਾਲ, ਸ਼ਰਧਾ ਦੇ ਨਾਲ, ਪ੍ਰੇਮ ਨਾਲ ਆਵੇ। ਸਾਹਿਬ ਕਹਿਣ ਲੱਗੇ, ਜਿਹੜੇ ਭੈ ਭਾਵਨੀ ਨਾਲ ਆਪੇ ਆਪ ਨੂੰ ਮੰਨਦੇ ਨੇ, ਤੁਮ ਮਲਿਆਗਰ ਪ੍ਰਗਟ ਸੁਭਾਸ, ਉਹ ਕਹਿੰਦੇ ਨੇ ਗੁਰੂ ਰਾਮਦਾਸ ਆਪ ਜੀ ਇੱਕ ਮਾਲਿਆ ਪਰਬਤ ਤੇ ਰਹਿਣ ਵਾਲੇ ਚੰਦਨ ਦੀ ਤਰ੍ਹਾਂ ਹੋ, ਜਿਹੜੇ ਸੁਗੰਧੀ ਪੈ ਬਖਸ਼ਦੇ। ਕਹਿ ਲੱਗੇ, ਧਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ, ਧਰੂ ਜਿਨੂੰ ਨਾਮ ਜਪ ਕੇ ਚਾਨਣ ਹੋਇਆ, ਪ੍ਰਹਿਲਾਦ ਜਿਨੂੰ ਰਾਮ ਰਾਮ ਕਹਿ ਕੇ ਅਡੋਲਤਾ ਮਿਲੀ, ਕਬੀਰ ਜਿਨ੍ਹਾਂ ਨੇ ਸਿਮਰਨ ਕਰ ਕਰਕੇ ਉਸ ਪਰਮਾਤਮਾ ਨੂੰ ਪਾ ਲਿਆ, ਤਲੋਚਨ ਜਿਨ੍ਹਾਂ ਨੇ ਬਦਤ ਤਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਕੈ ਹਿਰਦੈ ਬਸੈ, ਕੌਣ ਅੰਤ ਕਾਲ ਜੋ ਨਾਰਾਇਣ ਸਿਮਰੈ, ਨਾਰਾਇਣ ਸਿਮਰ ਕੇ ਕਬੀਰ ਨੇ ਰਾਮ ਸਿਮਰ ਕੇ, ਧਰੂ ਪ੍ਰਹਿਲਾਦ ਨੇ ਰਾਮ ਰਾਮ ਜਪ ਕੇ ਕਹਿਣ ਲੱਗੇ ਦੇਖੋ ਪਿਆਰਿਓ ਉਨ੍ਹਾਂ ਨੇ ਨਾਮ ਲਿਆ ਤੇ ਉਨ੍ਹਾਂ ਦੇ ਅੰਦਰ ਪ੍ਰਗਾਸ਼, ਉਨ੍ਹਾਂ ਦੇ ਅੰਦਰ ਗਿਆਨ ਹੋ ਗਿਆ। ਉਪਜਿਓ ਜੋ ਪ੍ਰਗਾਸ਼ ਅੰਦਰ ਉਨ੍ਹਾਂ ਨੇ ਗਿਆਨ ਦੇ ਦੀਵੇ ਬਲ ਗਏ। ਕਹਿੰਦੇ ਨੇ ਜੇ ਪਿਖਤ ਅਤ ਹੋਏ ਰਹੱਸ ਮਨ ਜਿਸ ਨੂੰ ਵਿੰਦਿਆਂ ਸਾਰ ਪਾਠ ਹੈ। ਜੇ ਪਿਖਤ ਅਤ ਹੋਏ ਰਹੱਸ ਮਨ ਜਿਨ੍ਹਾਂ ਨੂੰ ਦੇਖ ਕੇ, ਇੱਥੇ ਵੈਸੇ ਅਰਥ ਬਣ ਗਏ ਜਿਸ ਗੁਰੂ ਰਾਮਦਾਸ ਜੀ ਨੂੰ ਦੇਖ ਕੇ ਅੰਦਰ ਅੱਤ ਦਾ ਆਨੰਦ ਬਣਦਾ ਹੈ, ਅੰਦਰ ਅੱਤ ਦਾ ਖੇੜਾ ਬਣਦਾ ਹੈ। ਸੋਈ ਸੰਤ ਸਹਾਰ, ਸੰਤ ਸਹਾਰ ਦਰ ਤੇ ਸੰਤਾਂ ਦਾ ਸਹਾਰਾ, ਜਿਸ ਪ੍ਰਭੂ ਨੂੰ ਦੇਖ ਕੇ ਆਨੰਦ ਮਿਲਦਾ, ਸੁਖ ਮਿਲਦਾ। ਕਹਿੰਦੇ ਸੱਚ ਜਾਣੋ ਉਸ ਪ੍ਰਭੂ ਦਾ ਸਾਕਾਰ ਰੂਪ ਹੈ ਗੁਰੂ ਰਾਮਦਾਸ। ਗੁਰੂ ਰਾਮਦਾਸ ਜੀ ਦੇਖੀ ਦੇ ਅੰਦਰ ਨੂੰ ਟਿਕਾ ਮਿਲਦਾ ਤੇ ਗੁਰੂ ਰਾਮਦਾਸ ਕਿਰਪਾਲੂ ਐਸੇ ਨੇ ਜਿਹੜੇ ਬੰਦਗੀ ਕਰਨ ਵਾਲਿਆਂ ਦਾ ਸਹਾਰਾ ਬਣ ਜਾਂਦੇ। ਕਿ ਜਿਵੇਂ ਨਾਮਦੇਵ, ਕਬੀਰ, ਤਰਲੋਚਨ, ਧਰੂ, ਪ੍ਰਹਿਲਾਦ ਆਦਿਕ ਜਿਹੜੇ ਭਗਤ ਨੇ ਨਾਮ ਜਪਿਆ ਤੇ ਅੰਦਰ ਉਨ੍ਹਾਂ ਦੇ ਪ੍ਰਗਾਸ਼ ਹੋਇਆ, ਚਾਨਣ ਹੋਇਆ, ਇਸੇ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕੀਤਿਆਂ ਮਨ ਦੇ ਵਿੱਚ ਪੂਰਨ ਖੇੜਾ ਆਉਂਦਾ ਹੈ ਤੇ ਜਿਨ੍ਹੇ ਆਪ ਜੀ ਦੇ ਦਰਸ਼ਨ ਕੀਤੇ ਉਹਨੂੰ ਭਰੋਸਾ ਬਣ ਗਿਆ ਕਿ ਗੁਰੂ ਰਾਮਦਾਸ ਰੱਬੀ ਸੰਤਾਂ ਦੇ ਸਹਾਇਕ ਨੇ, ਬੰਦਗੀ ਕਰਨ ਵਾਲਿਆਂ ਦੀ ਸਹਾਇਤਾ ਕਰਨ ਵਾਲੇ ਨੇ। ਤਾਂ ਹੀ ਬਾਬਾ ਸੱਤਾ ਜੀ ਨੇ ਸ਼ਬਦ ਕਹੇ ਸਨ, ਕਹਿਣ ਲੱਗੇ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਗੁਰੂ ਰਾਮਦਾਸ ਦੇ ਦਰਸ਼ਨ ਕੀਤੇ, ਮਨ ਨੂੰ ਪੂਰਨ ਤੌਰ ਤੇ ਟਿਕਾ ਮਿਲਿਆ। ਅੱਜ ਇਤਨੀਆਂ ਕੁ ਹੀ ਬੇਨਤੀਆਂ ਆਪ ਸੰਖੇਪ ਵਿੱਚ ਪ੍ਰਵਾਨ ਕਰਿਓ। ਆਓ ਆਪਣੇ ਅੰਦਰ ਨੂੰ ਟਿਕਾ, ਕੁਛ ਘੜੀਆਂ ਉਸ ਪਿਆਰੇ ਦੀ ਯਾਦ ਵਿੱਚ ਆਪਾਂ ਜੁੜ ਸਕੀਏ। ਸਤਿਗੁਰੂ ਗੁਰੂ ਰਾਮਦਾਸ ਕਿਰਪਾਲੂ ਜੀ ਸਾਡੇ ਸਾਰਿਆਂ ਦੇ ਅੰਦਰ ਨੂੰ ਟਿਕਾ ਬਖਸ਼ੋ। ਆਪ ਮਿਹਰ ਕਰਨ ਕਿ ਸਾਡੇ ਖਿੰਡੇ ਹੋਏ ਅੰਦਰ ਨੂੰ ਟਿਕਾ ਬਖਸ਼ਣ। ਕਰੋ ਕਿਰਪਾ ਸਾਧ ਸੰਗਤ ਔਰ ਉਚਾਰਨ ਕਰੋ ਜੀ, ਵਾਹੇ ਗੁਰੂ ਵਾਹੇ।